ਗੁਰਮੁਖ ਸ਼ਬਦ ਸੁਰਤ ਲਿਵ ਸਾਧ ਸੰਗ ਉਲਟ ਪਵਨ ਮਨ ਪੀਣ ਕੀ ਮੀਨ ਕੀ ਚਪਲ ਹੈ। ਭਾਈ ਸਾਹਿਬ ਕਥਨ ਕਰਦੇ ਆ ਸਾਧੂਆਂ ਦੀ ਸੰਗਤ ਦੁਆਰਾ ਗੁਰਮੁਖ ਜਨਾਂ ਨੇ ਸ਼ਬਦ ਵਿੱਚ ਸੁਰਤੀ ਦੀ ਲਿਵ ਨੂੰ ਜੋੜ ਕੇ ਮਨ ਮੀਨ ਮੱਛੀ ਦੀ ਤਰ੍ਹਾਂ ਜਿਹੜਾ ਚਪਲ ਚੰਚਲ ਮਨ ਸੀ ਅਤੇ ਪਵਨ ਨੂੰ ਉਲਟਾਇਆ ਹੈ। ਸੋਹੰਗ ਸੋ ਅਜੱਪਾ ਜਾਪ ਚੀਨੀਅਤ ਆਪਾਪ ਉਨਮਨੀ ਜੋਤ ਕੋ ਅਦੋਤ ਹੋਏ ਪਰਲ ਹੈ। ਇਹ ਮਨ ਜਿਹੜਾ ਸੀ ਚੰਚਲ ਮੱਛੀ ਵਾਂਗੂ ਸੀ, ਮਨ ਦਾ ਜਿਹੜਾ ਫੁਰਨਾ ਸੀ ਉਸ ਤੋਂ ਮਨ ਨੂੰ ਰੋਕ ਕੇ ਅਭੇਦ ਰੂਪੀ ਜਿਹੜਾ ਅਜੱਪਾ ਜਾਪ ਇਹਨੂੰ ਜਪ ਕੇ ਆਪਣੇ ਆਪ ਨੂੰ ਜਾਣਿਆ ਕਿ ਅਸੀਂ ਕੀ ਚੀਜ਼ ਹਾਂ। ਸੋਹੰਗ ਸੋ ਅਜੱਪਾ ਜਾਪ ਚੀ ਨੀਅਤ ਅਜੱਪਾ ਜਾਪ ਚੀ ਨੀਅਤ ਮੈਨੇ ਜਾਣਨਾ ਪਛਾਣਨਾ ਆਪਾ ਆਪ ਆਪਣੇ ਸਵੰਗ ਸਰੂਪ ਨੂੰ ਪਛਾਣ ਲਿਆ। ਸੋਹੰਗ ਸੋਹੰ ਹੰਸੋ ਇਹਨੂੰ ਜਪ ਕੇ ਆਪਣਾ ਪਛਾਣ ਲਿਆ। ਇਸ ਤਰ੍ਹਾਂ ਫਿਰ ਉਨਮਨੀ ਅਵਸਥਾ ਜਿਹੜੀ ਗਿਆਨ ਅਵਸਥਾ ਆ, ਤੁਰੀਆਪਾਦੀ ਜੋਤ ਹੈ, ਉਹ ਜੋਤੀ ਦਾ ਜਿਹੜਾ ਪ੍ਰਕਾਸ਼ ਸੀ ਉਹ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਉਨਮਨੀ ਜੋਤ ਦਾ ਜਿਹੜਾ ਪਰਵਲ ਪ੍ਰਕਾਸ਼ੀ ਉਦੋਤ ਪ੍ਰਗਟ ਹੋ ਗਿਆ। ਅਨਹਦ ਨਾਦ ਵੇ ਸੰਵਾਦ ਰੁਨ ਚੁਨ ਸੁਨ ਨਿਜਰ ਚਰਨ ਵਰਖਾ ਅੰਮ੍ਰਿਤ ਜਲ ਹੈ। ਫਿਰ ਭਾਈ ਸਾਹਿਬ ਕਹਿੰਦੇ ਜਿਹੜੀ ਬੜਾ ਅਸਚਰਜ ਕਰਨ ਵਾਲੀ ਅਨਹਦ ਨਾਦ ਦੀ ਰੁਨ ਚੁਨ ਭਾਵ ਕੀ ਦਸਵੇਂ ਦੁਆਰ ਵਿੱਚ ਅਨਹਦ ਵਾਜਿਆਂ ਦੀ ਇੱਕ ਰਸ ਆਵਾਜ਼ ਇਹਨੂੰ ਸੁਣ ਕਰਕੇ ਨਿਜਰ ਚਰਨ ਵਰਖਾ ਅੰਮ੍ਰਿਤ ਜਲ ਹੈ। ਨਿਜਰ ਚਰਨ ਜਿਵੇਂ ਪਹਾੜ ਦੇ ਵਿੱਚ ਚਸ਼ਮੇ ਤੋਂ ਮੀਂਹ ਦਾ ਪਾਣੀ ਵਗਦਾ ਹੈ, ਇੱਕ ਰਸ ਅੰਮ੍ਰਿਤ ਜਲ ਹੈ। ਨਿਜਰ ਚਰਨ ਵਰਖਾ ਅੰਮ੍ਰਿਤ ਜਲ ਹੈ, ਇਹਨੂੰ ਸੁਣ ਕਰਕੇ ਅੰਮ੍ਰਿਤ ਜਲ ਦੀ ਵਰਖਾ ਨਿਜਰ ਚਰਨ ਇੱਕ ਰਸ ਵਗਣ ਲੱਗ ਪੈਂਦੀ ਹੈ, ਭਾਵ ਗਿਆਨ ਦਾ ਪ੍ਰਵਾਹ ਚੱਲ ਪੈਂਦਾ। ਔਰ ਗੁਰਮੁਖ ਜਿਹੜੇ ਆਪਣੇ ਮੁਖ ਤੋਂ ਝਰਨੇ ਇਹ ਕਰਸ ਅੰਮ੍ਰਿਤ ਜਲ ਮੀਂਹ ਵਾਂਗ ਵਰਖਾ ਕਰਦੇ ਆ, ਭਾਵ ਗਿਆਨ ਦਾ ਜਿਹੜਾ ਉਪਦੇਸ਼ ਆ ਉਹ ਦਿੰਦੇ ਆ। ਅਨਪੈ ਵਿਆਸ ਕੋ ਪ੍ਰਕਾਸ ਅਸਚਰਜ ਮੈਂ ਬੇਸਮ ਵਿਸਵਾਸ ਬਾਸ ਬ੍ਰਹਮ ਸਥਲ ਹੈ। ਇਸੇ ਤਰ੍ਹਾਂ ਫਿਰ ਭਾਈ ਸਾਹਿਬ ਕਹਿੰਦੇ ਉਹ ਜਿਹੜਾ ਅਨਪੈ ਭੈ ਤੋਂ ਰਹਿਤ ਨਿਡਰ ਪਰਮੇਸ਼ਰ ਦਾ ਹਿਰਦੇ 'ਚ ਪ੍ਰਕਾਸ਼ ਕਰਨ ਵਾਸਤੇ ਗੁਰਮੁਖ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਔਰ ਸਤਿਗੁਰਾਂ ਵਿੱਚ ਉਹਨਾਂ ਦਾ ਬੜਾ ਭਾਰੀ ਭਰੋਸਾ ਔਰ ਸਾਧ ਸੰਗਤ 'ਚ ਨਿਵਾਸ ਕਰਦੇ ਆ। ਵਾਸ ਬ੍ਰਹਮ ਸਥਲ ਹੈ, ਬ੍ਰਹਮ ਦਾ ਸਥਲ ਕੀ ਹੈ? ਸਾਧ ਸੰਗਤ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਅਨੁਭਵੀ ਅਭਿਆਸ ਦਾ ਜਿਹੜਾ ਪ੍ਰਕਾਸ਼ ਉਹਨਾਂ ਨੂੰ ਬੜਾ ਅਸਚਰਜ ਰੂਪ ਪ੍ਰਾਪਤ ਹੁੰਦਾ, ਜਿਹਦੇ ਕਰਕੇ ਅਸਚਰਜ ਵਿਸ਼ਵਾਸ ਬ੍ਰਹਮ ਸਥਲ ਸਾਧ ਸੰਗਤ ਜਾਣ ਲਓ ਦਸਵਾਂ ਦੁਆਰ ਜਿਹੜਾ ਉੱਥੇ ਉਹਨਾਂ ਦਾ ਵਾਸਾ ਪ੍ਰਾਪਤ ਹੋ ਜਾਂਦਾ। ਭਾਵ ਕੀ ਹੈ? ਨਾਮ ਨੂੰ ਜਪਦੇ ਜਪਦੇ ਆਪਣੇ ਕੰਨਾਂ ਨੂੰ ਵੀ ਨਾ ਸੁਣਿਆ ਜਾਵੇ, ਨਿਰੰਤਰ ਫੇਕ ਰਸ ਸਵਾਸ ਪ੍ਰਤੀ ਸਵਾਸ ਜਪਿਆ ਜਾਏ, ਉਹਦਾ ਨਾਮ ਹੈ ਜਪਾ ਜਾਪਿਆ। और हंस पुराना जाम मार्ग विच सूह जाप का जड़ा नाम है इनू अजप्पा जाप कहते हैं। इस जाप नू वाक इंद्रे नाल ना जपया जाए सगों सुरती ना जपना चाहिए। ज्यों ज्यों ये जपया जाता त्यों त्यों सुरत जड़ी है ये संसार के बिहारों वालों उलट जाती है। अंत नू जाप में जड़ी सुरती है वह फिर लीन हो जाती है। जाप जड़ा सुरत विच हो जाता इत्थे पहुँच के फिर जाप जड़ा सूहंग तू हंसो सूहंग सूहंग की थान नानक हंसो नानक सोहंग हंसो जाप जप तिर भवन तुज है सुमाए। वो तिना भवनों में तुज है सुमाए उदे विच समा जाते हैं। ऐसी अवस्था जिहड़ी उन्हां गुरमुखां नूं प्राप्त हो जाती है। दृष्ट दर समदर्स ध्यान तार दुबदा दुबदा निवार एक टेक गह लीजी है। भाई साहब जी दसदे आ दृष्टि दर्शन विच जिहड़ा समदर्श दा ध्यान तार के दुबदा नूं दूर करके निवार के मैंने दूर करके और एक दी ओट गह लीजिए। एक दी जिहड़ी ओट एक दा आसरा गह मैंने फड़ लेना चाहिए अथवा अखां च जिहड़ा वेखदा और दृश पदार्थां च जो कोई दर्शन दिंदा ये दोवें पदार्थ इक्को ही है। ऐसे जिहड़ा निश्चा करके देखना इहदा नां समदर्शी ध्यान है। ऐसे समदर्शी ध्यान नूं धार के फिर वह गुरमुख द्वैतवाद राग द्वैष नूं दूर करके एक दी ओट फड़ लेनी ये उन्हां दा सब तो पहला मुख कर्म है। एक टेक कह लीजिए एक टेक नूं कह लीजिए पकड़ लीजिए। शब्द सुरत लिव उस्तत निंदा छाड़ अकत कथा विचार मौन व्रत कीजिए। फिर भाई साहब कहिंदे शब्द विच सुरती दी लिव बिरती नूं जोड़ के फिर जिहड़ी उस्तत निंदिया इहदा जिहड़ा ख्याल इहनूं छड्ड के अकथ कथा विचार मौन व्रत लीजिए। अकथनीय वाहिगुरू की कथा विचार करके मौन व्रत धार लेना चाहिए अथवा जिहड़ा भी शब्द सुनिया जाता शब्द करन वाला और शब्द सुनन वाला कोई दो नहीं इक्को ही गगन है जो शब्द नूं बोलदा ते सुनदा। फिर उस ते निंदा के ही मनी है ते कौन करन वाला ऐसा जिहड़ा निश्चा करके चुप साध छड़नी चाहिए वह खमोश हो जाते हैं। उस तो सुन के कोई खुश नहीं होंदे ते निंदिया सुन के मन विच कोई गमी नहीं करते एक रस सम दृष्टि वाली अवस्था उन्हां दी हो जाती है। जग जीवन में जग जग जीवन कह जानी है जीवन मूल जुग जुग जी जी है। भाई साहब जी फिर कथा करते उन्हां गुरमुखां दी जिहड़ी अवस्था आ सतगुरां दे दर्शन विच दृष्टि दा ये ध्यान करन छीए दर्शन इक्को जिहा नज़र आउंदे आ उह द्वैत भाव नूं दूर कर दिंदे एक गुरां दी ओट नूं गहि फड़ लैंदे आ। फिर गुरु शब्द दे विच प्रेम करके बिरती लाउण उस्तत निंदा भी छड़ दिंदी है। उस्तत करन वाला कौन निंदिया कौन आत्मा करके है तो सारे हो गई है। फिर अकथनीय निरंकार की कथा नूं विचार के चुप कर रहो अपने आनंद स्वरूप आत्मा आनंद च हो जाओ ये परम धार रखो। इस तरह उन्हां गुरमुखां की अवस्था है। जगत दे जीवन रूप जगत विच परमेश्वर है और परमात्मा विच सारा संसार है जिहड़ा संसार जुगां जुगां पर्यंत जींदा रहे। जुग जुग जग जीवन में जग जुग जुग जीवन कह जानी है जग जग जीवन को जानी है जागत जीवन रूप करके जानना चाहिए। जागत दे जीवन रूप परमात्मा विच ही संसार है इसलिए संसार नूं ਜਾਗਰ ਜੀਵਨ ਰੂਪ ਕਰਕੇ ਪਰਮੇਸ਼ਰ ਨੂੰ ਜਾਣਨਾ ਚਾਹੀਦਾ। ਸਾਰਿਆਂ ਨੂੰ ਜੀਵਨ ਦੇਣ ਵਾਲਾ ਤਾਂ ਉਹੀ ਹੈ, ਜੀਵਨ ਮੂਲ ਜੁਗ ਜੁਗ ਜੀ ਜੀ ਹੈ। ਇਹ ਜਾਣਨਾ ਜੀਵਨ ਦਾ ਮੂਲ ਆ। ਜੀਵਨ ਦਾ ਮੂਲ ਕੀ ਹੈ? ਕਿ ਉਹ ਜੀਵਾਂ ਵਿੱਚ ਫੈਲਿਆ ਹੋਇਆ ਪਰਮਾਤਮਾ ਨੂੰ ਜਾਣਨਾ ਔਰ ਯੁਗਾਂ ਯੁਗਾਂ ਪਰਿਅੰਤ ਉਹ ਜੀਂਦਾ ਰਹੇ। ਇੱਕ ਪਰਮਾਤਮਾ ਅਨੇਕਾਂ ਜੀਵਾਂ ਦੇ ਵਿੱਚ ਫੈਲਿਆ ਹੋਇਆ, ਉਹਦਾ ਹੀ ਵਿਸਥਾਰ ਹੈ। ਔਰ ਅਨੇਕ ਜਗਤ ਦੇ ਜਿਹੜੇ ਜੜ ਚੇਤਨ ਜੀਵ ਆ ਪਰਮਾਤਮਾ ਵਿੱਚ ਆ, ਐਸੇ ਨਿਰੰਕਾਰ ਦੀ ਓਟ ਆਸਰਾ ਲੈ ਕੇ ਪ੍ਰੇਮ ਰਸ ਨੂੰ ਪੀਣਾ ਚਾਹੀਦਾ। ਏਕ ਹੀ ਅਨੇਕ ਅਨੇਕ ਏਕ ਸਰਵ ਮੈਂ ਸਰਵ ਬ੍ਰਹਮ ਵਿਵੇਕ ਟੇਕ ਪ੍ਰੇਮ ਰਸ ਪੀਜੀਏ। ਪਰਮਾਤਮਾ ਜਗਤ ਹੈ, ਜਗਤ ਜਿਉਣਾ ਚਾਹੀਦਾ। ਸਭ ਜੀਣ ਦੀ ਬੂਟੀ ਜਿਹੜੀ ਹੈ ਉਹ ਪਰਮਾਤਮਾ ਨੂੰ ਜਾਣਨਾ ਚਾਹੀਦਾ ਯੋਗਾਂ ਯੋਗਾਂ 'ਚ। ਏਕ ਹੀ ਅਨੇਕ ਅਨੇਕ ਏਕ ਸਰਵ ਮੈਂ ਬ੍ਰਹਮ ਵਿਵੇਕ ਟੇਕ ਪ੍ਰੇਮ ਰਸ ਪੀਜੀ। ਇੱਕੋ ਇੱਕ ਆਪੇ ਅਨੇਕ ਰੂਪ ਹੋ ਰਿਹਾ, ਅਨੇਕਾਂ ਵਿੱਚ ਆਤਮਾ ਕਰਕੇ ਇੱਕੋ ਹੀ ਹੈ। ਸਾਰਿਆਂ 'ਚ ਹੋ ਕੇ ਉਹ ਪਰਮੇਸ਼ਰ ਆਪ ਹੀ ਵਰਤ ਰਿਹਾ। ਇਸ ਤਰ੍ਹਾਂ ਜਿਹੜੀ ਬ੍ਰਹਮ ਦੀ ਵਿਚਾਰ ਆ, ਇਹਨੂੰ ਆਪਣੇ ਮਨ ਦੀ ਓਟ ਬਣਾ ਕੇ ਪ੍ਰੇਮ ਰਸ ਪੀਜੀ ਹੈ। ਪ੍ਰੇਮ ਰਸ ਨੂੰ ਪੀਣਾ ਚਾਹੀਦਾ। ਅਵਗਤ ਗਤ ਕਥ ਆਵਤ ਅੰਤਰਗਤ ਅਕਥ ਕਥਾ ਸੁ ਕਹਿ ਕੈਸੇ ਕਹਿ ਸੁਣਾਈਏ। ਔਰ ਜੀ ਦੀ ਗਤੀ ਉਹ ਗਤੀ ਕਰਕੇ ਅਵਗਤ ਹੈ, ਚਲਾਏ ਮਨ ਨਹੀਂ ਹੁੰਦਾ। ਉਹ ਗਤੀ ਦੇ ਅੰਦਰ ਕਿਸ ਤਰ੍ਹਾਂ ਆ ਸਕਦਾ? ਉਹ ਜਿਹੜਾ ਕਥਾ ਕਰਕੇ ਕਥਨੀ ਹੈ ਉਹਨੂੰ ਕਿਸ ਤਰ੍ਹਾਂ ਦਾ ਕਹਿ ਕੇ ਸੁਣਾ ਸਕੀ ਹੈ? ਭਾਵ ਉਹਦੀ ਸਮੱਗਰ ਵਡਿਆਈ ਕਰਨੀ ਤਾਂ ਬੜੀ ਔਖੀ ਹੈ। ਅਲੱਖ ਅਪਾਰ ਕਦੋਂ ਪਾਈਏ ਤਾਂ ਪਾਰ, ਕੈਸੇ ਦਰਸ ਅਦਰਸ ਕੋ ਕੈਸੇ ਕਹਿ ਦਿਖਾਈਏ। ਉਹ ਅਲੱਖ ਆ, ਅਪਾਰ ਆ, ਕਿਸ ਤਰ੍ਹਾਂ ਉਹਦਾ ਪਾਰਾ ਬਾਰ ਪਾਇਆ ਜਾਏ? ਨਹੀਂ ਪਾਇਆ ਜਾਂਦਾ। ਦਰਸ਼ਨ ਕਰਕੇ ਆਦਰਸ਼ ਹੈ, ਉਹਨੂੰ ਕਿਸ ਤਰ੍ਹਾਂ ਵੇਖਿਆ ਅਤੇ ਵਿਖਾਇਆ ਜਾ ਸਕਦਾ? ਉਹ ਅਗੰਮ ਸਰੂਪ ਨਿਰਗੁਣ ਸਰੂਪ ਹੈ। ਅਗੰਮ ਅਗੋਚਰ ਅਗਹ ਗਹੀਏ ਧੋ ਕੈਸੇ ਨਿਰਾਲੰਬ ਕੌਣ ਅਬਲੰਬ ਠਹਿਰਾਈਏ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਕਿ ਉਹ ਪਰਮੇਸ਼ਰ ਕੈਸਾ ਅਗੰਮ ਅਗੋਚਰ ਅਗਹ ਗਹੀਏ ਧੋ ਕੈਸੇ ਨਿਰਾਲੰਬ ਕੋ ਨਾ ਅਬਲੰਬ ਠਹਿਰਾਈਏ। ਉਹ ਅਗੰਮ ਅਤੇ ਅਗੋਚਰ ਹੈ, ਫੜਿਆ ਜਾਣ ਵਾਲਾ ਨਹੀਂ। ਅਗਹ ਮੈਨੇ ਅਗਾਹ ਅਗਾਮਿਆ ਅਗੋਚਰਿਆ, ਫੜਿਆ ਜਾਣ ਵਾਲਾ ਨਹੀਂ। ਅਤੇ ਗਹੀਏ ਉਹਨੂੰ ਕਿਵੇਂ ਪਕੜੀਏ, ਉਹਨੂੰ ਕਿਸ ਤਰ੍ਹਾਂ ਫੜ ਸਕੀਦਾ? ਗਹੀਏ ਤੋਂ ਉਹਨੂੰ ਕਿਵੇਂ ਪਕੜਿਆ ਜਾ ਸਕਦਾ? ਕੈਸੇ ਨਿਰਾਲੰਬ ਕੌਣ ਅਵਲੰਬ ਠਹਿਰਾਈਏ? ਅਤੇ ਜਿਹੜਾ ਆਸਰੇ ਤੋਂ ਰਹਿ ਤਿਆ ਨਿਰਾਲੰਬ ਨੇ, ਕੌਣ ਬਲੰਬ ਠਹਿਰਾ ਜੀ? ਉਹਨੂੰ ਕਿਸੇ ਆਸਰੇ ਉੱਤੇ ਨਹੀਂ ਠਹਿਰਾ ਜਾ ਸਕਦਾ, ਉਹ ਤਾਂ ਨਿਰਾਲੰਬ ਹੈ, ਉਹ ਫੜਿਆ ਨਹੀਂ ਜਾਂਦਾ। ਕਿਵੇਂ ਫੜੀਏ? ਜੋ ਨਿਆਸਰਾ ਸਾਰਿਆਂ ਹੈ, ਉਹਨੂੰ ਆਸਰੇ ਵਾਲਾ ਕਿਵੇਂ ਠਹਿਰਾਉਣਾ ਕਰੀਏ? ਗੁਰਮੁਖ ਸੰਤ ਮਿਲੇ ਸੋਈ ਜਾਣੇ, ਜਮੈਂ ਬੀਤੇ ਬਿਸਮ ਵਧੇ, ਜਲ ਬੂੰਦ ਹੋਏ ਸਮਾਈਏ। ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਜਿਹੜਾ ਪਰਮੇਸ਼ਰ ਹੈ, ਪਰਮੇਸ਼ਰ ਦੀ ਸੰਧੀ, ਉਹਦੇ ਮਿਲਾਪ ਦਾ ਜਿਹੜਾ ਆਨੰਦ ਮਿਲਦਾ, ਉਹਨੂੰ ਉਹੀ ਜਾਣਦਾ ਜਿਸ ਵਿੱਚ ਉਹ ਆਪ ਵਰਤ ਰਿਹਾ। ਜਿਵੇਂ ਪਾਣੀ ਵਿੱਚ ਪਾਣੀ ਦੀ ਬੂੰਦ ਸਮਾ ਜਾਂਦੀ ਹੈ, ਭੇਦ ਹੋ ਜਾਂਦੀ ਹੈ, ਇਸੇ ਪ੍ਰਕਾਰ ਐਸਾ ਜੋ ਅਚਰਜ ਰੂਪ ਪਰਮੇਸ਼ਰ ਉਹ 'ਚ ਸਮਾ ਕੇ ਦੇਹ ਤੋਂ ਬਿਨਾਂ ਅਸਚਾਰਜ ਰੂਪ ਹੋ ਗਿਆ, ਆਤਮਾ 'ਚ ਆਤਮਾ ਮਿਲ ਗਈ, ਇੱਕ ਸਰੂਪ ਹੋ ਗਿਆ। ਗੁਰਮੁਖ ਸ਼ਬਦ ਸੋ ਸਾਧ ਸੰਗ ਮਿਲ ਪੂਰਨ ਬ੍ਰਹਮ ਪ੍ਰੇਮ ਭਗਤ ਵਿਵੇਕ। ਭਾਈ ਸਾਹਿਬ ਕਹਿੰਦੇ ਮਹਾਂਪੁਰਖਿਆਂ ਸੰਗ ਮਿਲ ਕੇ ਗੁਰੂ ਸਾਹਿਬ ਦੇ ਸ਼ਬਦ ਦੀ ਜਿਹੜੀ ਸੁਰਤ ਆ ਉਹ ਸੋਝੀ ਪ੍ਰਾਪਤ ਕੀਤੀ ਜਾਂਦੀ ਹੈ ਕਿ ਜਿਹੜਾ ਬ੍ਰਹਮ ਉਹ ਪੂਰਨ ਹੈ ਔਰ ਪ੍ਰੇਮਾ ਭਗਤੀ ਦਾ ਵਿਚਾਰ ਆ, ਪ੍ਰੇਮਾ ਭਗਤੀ ਨੇ ਉਹਨੂੰ ਪ੍ਰਾਪਤ ਕਰ ਸਕਦੇ ਹਾਂ। ਉਹ ਰੂਪ ਕਹਿ ਅਨੂਪ ਰੂਪ ਅਤਿ ਅਸਚਰਜਮੈ ਦ੍ਰਿਸ਼ਟ ਦਰਸ ਲਿਵ ਟਰਪ ਨਾ ਟੇਕ ਹੈ। ਫਿਰ ਅੱਗੇ ਭਾਈ ਗੁਰਦਾਸ ਸਾਹਿਬ ਦੱਸਦੇ ਟਰਤ ਨਾ ਟੇਕ ਹੈ, ਇਹ ਚਾਹੀਦਾ ਪਾਠ। ਟਰਪ ਛੱਪ ਗਿਆ, ਟਰਤ ਨਾ ਟੇਕ ਹੈ। ਭਾਈ ਸਾਹਿਬ ਕਹਿੰਦੇ ਆ ਉਹ ਰੂਪ ਕਰਕੇ ਮਹਾਂ ਉਪਮਾ ਤੋਂ ਰਹਿਤ ਰੂਪ ਵਾਲਾ ਵੱਡਾ ਅਸਚਰਜ ਰੂਪ ਆ, ਦ੍ਰਿਸ਼ਟ ਦਰਸ਼ ਜਿਹਦੇ ਦਰਸ਼ਨ ਦੀ ਜਿਹੜੀ ਲਿਵ ਲਿਵ ਜਿਹੜੀ ਹੈ ਟਰਤ ਨਾ ਟੇਕ ਹੈ। ਲਿਵ ਦੀ ਓਟ ਵੱਲੋਂ ਦ੍ਰਿਸ਼ਟੀ ਜਿਹੜੀ ਹੈ ਉਹ ਟਰਤ ਨਾ ਟੇਕ ਹੈ, ਟਲਦੀ ਨਹੀਂ। ਜੇ ਟਰਪ ਵੀ ਕਰੀਏ ਉਹਦਾ ਭਾਵ ਵੀ ਇਹ ਟਲਦੀ ਨਹੀਂ। ਰਾਗਨਾਦ ਬਾਦ ਬਿਸਮਾਦ ਕੀਰਤਨ ਸਮੇਂ ਸ਼ਬਦ ਸੁਰਤ ਗਿਆਨ ਗੋਸ਼ਟ ਅਨੇਕ ਹੈ। ਭਾਈ ਸਾਹਿਬ ਜੀ ਕਥਨ ਕਰਦੇ ਆ ਸਾਧ ਸੰਗਤ ਦੇ ਕੀਰਤਨ ਦੇ ਵੇਲੇ ਅਨੇਕਾਂ ਰਾਗ ਆ ਨਾਦ ਆ ਬਾਜੇ ਜਿਹੜੇ ਉਹ ਬੜੇ ਬਿਸਮਾਦ ਅਸਚਰਜ ਹੁੰਦੇ ਜਾਂਦੇ, ਔਰ ਸ਼ਬਦ ਸੁਰ ਦੀ ਜਿਹੜੀ ਵਿਚਾਰ ਦੇ ਸਮੇਂ ਅਨੇਕਾਂ ਗਿਆਨ ਗੋਸ਼ਟ ਹੈਰਾਨ ਹੋ ਜਾਂਦੇ ਆ। ਭਾਵਨਿਕ ਹੈ ਭਾਏ ਚਾਏ ਚਾਹ ਚਰਨਾ ਮਤ ਕੀ ਆਸ ਪਿਰਿਆ ਸਦੀਵ ਅੰਗ ਅੰਗ ਜਾਵ ਦੇਖ ਹੈ। ਫਿਰ ਭਾਈ ਸਾਹਿਬ ਕਥਨ ਕਰਦੇ ਆ ਕਿ ਸ਼ਬਦ ਕੀਰਤਨ ਵੇਲੇ ਜਿਹੜੀ ਸਾਜਾਂ ਦੀ ਆਵਾਜ਼ ਹੈ ਉਹਨੂੰ ਰਾਗ ਅਸਚਰਜ ਵਿੱਚ ਰਾਗੀ ਅਲਾਪਣਾ ਕਰਦੇ ਹਨ। ਅੱਗੇ ਹੋਰਨਾਂ ਨੂੰ ਸ਼ਬਦ ਦੀ ਪ੍ਰੀਤੀ ਜਿਹੜੀ ਆ ਉਹ ਕਰਾਉਣ ਵਾਸਤੇ ਗਿਆਨ ਦੀਆਂ ਅਨੇਕ ਤਰ੍ਹਾਂ ਦੀਆਂ ਗੋਸ਼ਟੀ ਮੈਂ ਚਰਚਾ ਕਰਦੇ ਆ। ਭਾਵਨੀ ਕਹਿ ਭਾਏ ਚਾਹੇ ਚਾਹ ਚਰਨਾਮ੍ਰਿਤ ਕੀ ਆਸ ਪਿਰਿਆ ਸਦੀਵ ਅੰਗ ਅੰਗ ਜਾਪ ਦੇਖ ਹੈ। ਭਾਵਨੀ ਭੈ ਭਾਏ ਪ੍ਰੇਮ ਨਾਲ ਡਰਨ ਸ਼ਰਧਾ ਭਗਤੀ ਕਰਕੇ ਆਨੰਦ ਦੇਣ ਵਾਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੀ ਚਰਨਾਮਤ ਇਹਦੀ ਇੱਛਾ ਕਰਦੇ ਹੈ ਔਰ ਸਰੀਰ ਜਿੰਨੇ ਕੰਗ ਆ ਉਹਨਾਂ ਨੂੰ ਪਿਆਰੇ ਦੀ ਆਸਾ ਦੇ ਵਿੱਚ ਕਰਦੇ ਆ। ਹਰ ਵੇਲੇ ਆਸ ਲੱਗੀ ਰਹਿੰਦੀ ਕਿ ਕਦੋਂ ਉਹਦਾ ਦਰਸ਼ਨ ਹੋਵੇ। ਅੰਗ ਅੰਗ ਸਾਧ ਸੰਗਤ ਦੇ ਚਰਨਾਮਨ ਦੀ ਆਸ ਆ, ਉਹਦੇ ਅੰਗਾਂ ਦੇ ਵਿੱਚ ਯਾਦ ਵੇਖ ਜਿੱਥੋਂ ਤੱਕ ਹੋ ਸਕੇ, ਯਾਦ ਵੇਖ ਮੈਂ ਜਿੱਥੋਂ ਤੱਕ ਹੋ ਸਕਦਾ ਹਮੇਸ਼ਾ ਹਰ ਸਮੇਂ ਪਿਆਰੇ ਪਤੀ ਪਰਮਾਤਮਾ ਦੀ ਜਿਹੜੀ ਸ਼ਰਧਾ ਆ ਔਰ ਡਰ ਆ ਪ੍ਰੇਮ ਚਾਹ ਉਤਸ਼ਾਹ ਦੀ ਚਾਹ ਜਿਹੜੀ ਸਿੱਖ ਆ ਉਹਨਾਂ ਦੇ ਮਨ ਵਿੱਚ ਲੱਗੀ ਰਹਿੰਦੀ ਹੈ। ਹੋਮ ਜਗ ਨਈ ਵੇਦਕ ਹੈ ਪੂਜਾ ਅਨੇਕ ਜਪ ਤਪ ਸੰਜਮ ਅਨੇਕ ਪੁੰਨ ਦਾਨਕ ਹੈ। ਹੋਮ ਹਵਨ ਕਰਨਾ, ਜਗ ਕਰਨਾ, ਨਈ ਵੇਦ ਪਰਮਾਤਮਾ ਸੰਬੰਧੀ ਕੋਈ ਪਦਾਰਥ ਅਰਪਣ ਕਰਨੇ ਭੋਗ ਲਾਉਣ ਵਾਸਤੇ, ਅਨੇਕਾਂ ਤਰ੍ਹਾਂ ਦੀਆਂ ਪੂਜਾ ਉਵੇਂ 16 ਪ੍ਰਕਾਰ ਦੀ ਕਹਿ ਦਿੰਦੇ ਆ, ਜਪ ਤਪ ਕਰਨਾ ਸੰਜਮ ਇੰਦਰੀਆਂ ਦਾ ਵਿਕਾਰਾਂ ਵੱਲੋਂ ਖਾਣ ਪੀਣ ਦਾ ਸੰਜਮ ਕਰਨਾ, ਬੋਲਣ ਚੱਲਣ ਦਾ ਹਰ ਤਰ੍ਹਾਂ ਦਾ ਹੀ, ਅਨੇਕ ਤਰ੍ਹਾਂ ਦੇ ਪੁੰਨ ਦਾਨ ਕਰਨੇ, ਜਲ ਥਲ ਗਿਰ ਤਰ ਤੀਰਥ ਭਵਨ ਭ੍ਰਮ ਹਿਮਾਚਲ ਧਾਰਾ ਅਗਰ ਅਰਪਣ ਪ੍ਰਾਣ ਕਹਿ। ਜਲ ਦੇ ਸਥਾਨ ਕਿਹੜੇ, ਗੰਗਾ ਸਾਗਰ ਆਦਿਕ, ਥਲ ਦੇ ਸਥਾਨ ਸ੍ਰੀ ਰੰਗ ਆਦਿਕ ਮੰਦਰਾਂ ਦੀ ਜਿਹੜੀ ਯਾਤਰਾ, ਔਰ ਗਿਰਨਾਰ ਆਦਿਕ ਪਹਾੜਾਂ ਦਾ ਜਿਹੜਾ ਪਰਸਨ, ਤਰ ਅਖੈਬਟ ਆਦਿਕਾਂ ਦੇ ਦਰਸ਼ਨ, ਜਦੋਂ ਪਰਲੋ ਹੁੰਦੀ ਕਹਿੰਦੇ ਉਹ ਹੀ ਅਖੈਬਟ ਬੋੜ ਦਾ ਦਰਖਤ ਹੁੰਦਾ। ਫਿਰ ਪ੍ਰਯਾਗਰਾਜ ਪੁਸ਼ਕਰ ਆਦਿਕ ਤੀਰਥਾਂ ਦੇ ਇਸ਼ਨਾਨ ਕਰਨੇ, ਪ੍ਰਿਥਵੀ ਮੰਡਲ ਦੀ ਭਵਨ ਯਾਤਰਾ ਲਈ ਭਰਮਨ ਮੈਨੇ ਘੁੰਮਦੇ ਫਿਰਦੇ ਰਹਿਣਾ, ਅਗਾਹਾਂ ਅਤੇ ਅਗਾਹਾਂ ਤੁਰਿਆ ਜਾਂਦਾ, ਅੰਤ ਨੂੰ ਫਿਰ हिमांचल हिमाला जड़ा उहदी जिहड़ी बर्फानी धारा उत्थे जा के प्राणा नूं अर्पण कर देवे अथवा हिमालय की बर्फ विच ही गल के मर जाए। हिमांचल धारा अगर अर्पण प्राण के हिमांचल की धारा दे अगे प्राणा नूं अर्पदे जिवें पांडवों ने अर्प दिता सी। रागनाद बाद सात संगीत वेद पाठ बहु सहज समाध साध कोट योग ध्यानक है। ये वाहिगुरु साहब कहिंदे रागां दीआं सुरां विच बाजियां दे नाल जिवें भजन गाउणे विष्णु पदे गाउणे जां कीर्तन भगती करनी गतिवें ने मर्यादा नाल छाम वेद नूं आचारे दूजे वेदां दा बहुत पाठ करे वेद पाठ संगीत दे विच पा के गाया जाए वेदां दे पाठ कीते जाण सहज समाधि की साधना करे। पाठ बहुत तरह के पाठ सहज समाध साध सहज समाधि की साधना करे जिहड़े योग च दसे जम निजम आसन प्राणायाम पल त्यार धारना ध्यान समाधि जां होर करोड़ां तरह के जगां दे धारना का यह ध्यान आदिक साधना नूं करदा रहे। इस तरह के जिहड़े भी कर्म धर्म साधन हन भाई साहब जी कहिंदे चरण सन गुरसिख साध संग पर वार डारो निगरै हठ जतन कुटांगे। भाई कहिंदे विशेषता दसदे सतगुरु जी दे जिहड़ा चरण शरण प्राप्त हो जाना चरण शरण सिखां दी साध संगत उपरों ये जे हठ निगरे जी हठ न मनो रोकण दे साधन आदिक हैगे करोड़ां जतन ਪਿੱਛੇ ਜਿਹੜੇ ਦੱਸੇ ਗਏ ਕਰਮਾਂ ਧਰਮਾਂ ਦੀ ਸਾਧਨਾ ਦੇ ਸਹਿਤ ਸਾਰੇ ਬਾਰਨੇ ਕਰਕੇ ਸੁੱਟਦਾ ਭਾਵੇਂ ਉੱਪਰ ਦੱਸੇ ਜਿੰਨੇ ਵੀ ਕਰਮ ਧਰਮ ਸਾਧਨ ਇਹ ਗੁਰੂ ਚਰਨਾਂ ਦੀ ਸ਼ਰਨ ਪ੍ਰਾਪਤ ਹੋ ਜਾਵੇ ਸਿੱਖ ਸੰਗਤ ਦੇ ਪ੍ਰਤਾਪ ਨੂੰ ਹਾਂਜੀ ਸਿੱਖਾਂ ਦੀ ਸੰਗਤ ਦੇ ਪ੍ਰਤਾਪ ਨੂੰ ਇਹ ਸਾਧਨ ਨਹੀਂ ਪਹੁੰਚ ਸਕਦੇ ਇਹ ਬਖਸ਼ਿਸ਼ ਵੱਖਰੀ ਹੈ। ਮਧੁਰ ਬਚਨ ਸਮਸਰਨਾ ਪੁਜਸ ਮਧੂ ਕਰਕੇ ਸ਼ਬਦ ਸਰ ਵੇਖਣਾ ਵੇਖਣ ਹੈ। ਫਿਰ ਭਾਈ ਸਾਹਿਬ ਕਹਿੰਦੇ ਅਨੇਕਾਂ ਯੋਗੀਆਂ ਦੇ ਯੋਗ ਧਿਆਨ ਜਿਹੜੇ ਹੈਗੇ ਆ ਕਰਨੇ ਗੁਰਸਿੱਖਾਂ ਦੀ ਚਰਨ ਸ਼ਰਨ ਵਿੱਚ ਆਏ ਆ ਉਹ ਸਾਧ ਸੰਗਤ ਧੂੜੀ ਉੱਤੋਂ ਇਹ ਸਾਰੇ ਹਟ ਕਰਕੇ ਇੰਦਰੀਆਂ ਦਾ ਰੋਕਣ ਅਜੇ ਸਾਧਨ ਦੇ ਜਿਹੜੇ ਯਤਨ ਆ ਉਹਨਾਂ ਨੂੰ ਵਾਰ ਘੋਲ ਦਈਏ ਭਾਵੇਂ ਸਾਰੇ ਤੁੱਛ ਹੇਸ਼ ਹੈ। ਮਧੁਰ ਬਚਨ ਸਮਸਰਨਾ ਪੁਜਸ ਮਧੂ ਕਰਕ ਸ਼ਬਦ ਸਮ ਵੇਖਣਾ ਵੇਖਣ ਹੈ। ਭਾਈ ਸਾਹਿਬ ਕਹਿੰਦੇ ਆ ਮਿੱਠੇ ਬਚਨ ਬੋਲਣ ਦੇ ਸਮਾਨ ਕਰੋੜਾਂ ਸ਼ਹਿਦ ਨਹੀਂ ਪਹੁੰਚਦੇ ਕੌੜੇ ਬਚਨ ਕਰਕੇ ਕਰਕ ਜਿਹੜੇ ਕਰਖਤ ਬਚਨ ਦੇ ਸਮਾਨ ਕੋਈ ਜ਼ਹਿਰ ਕੌੜੀ ਭਾਵ ਦੁਖਦਾਈ ਨਹੀਂ। ਸੱਪ ਦੀ ਵੇਹ ਵੀ ਉਨੀ ਕੌੜੀ ਨਹੀਂ ਜਿੰਨਾ ਕੌੜਾ ਬਚਨ ਜਿਹਦੇ ਨਾਲ ਅਗਲੇ ਦੇ ਮਨ ਨੂੰ ਸੰਤਾਪ ਪਹੁੰਚਦਾ। ਕਰਕ ਬਚਨ ਸਤਪਤ ਕਟੂ ਕੰਮ ਹੈ ਔਰ ਮਧੁਰ ਬਚਨ ਸਮਝਣ ਪੁੱਜ ਮਧੂ ਨਹੀਂ ਪਹੁੰਚ ਸਕਦਾ ਸ਼ਾਇਦ ਕਰਕ ਬਚਨ ਸ਼ਬਦ ਸਮ ਵੇਖਣਾ ਵੇਖਣਾ ਹੈ। ਕੌੜੇ ਸ਼ਬਦ ਦੇ ਬਰਾਬਰ ਕੋਈ ਕਠਿਨ ਸੱਪ ਦੀ ਵਿਖ ਜਿਹੜੀ ਉਹ ਵੀ ਵਿਖ ਨਹੀਂ। ਕੌੜਾ ਵਚਨ ਬਹੁਤ ਵੱਡੀ ਜ਼ਹਿਰ ਹੈ। ਕਰਕ ਸ਼ਬਦ ਦੂਸਰਾ ਪਾਠ ਇਹ ਵੀ ਪੋਥੀਆਂ ਦੇ ਰਹੀ ਹਾਂ। ਕਰਕ ਸ਼ਬਦ ਸਤਪਤ ਕਟੂ ਕੰਮ ਹੈ ਮਿੱਠੇ ਵਜੋਂ ਬੋਲਣੇ ਇਸ ਤਰ੍ਹਾਂ ਠੰਡਾ ਜਿਵੇਂ ਮਿੱਠਾ ਸ਼ਬਦ ਪੀਂਦਾ ਕੌੜੇ ਕਰਾਖਤ ਸ਼ਬਦ ਦੇ ਸਮਾਨ ਤੱਤਾ ਅਤੇ ਕੌੜਾ ਪਦਾਰਥ ਹੋਰ ਕੋਈ ਨਹੀਂ ਔਰ ਸਾਰਿਆਂ ਤੋਂ ਵੱਧ ਕੌੜਾ ਅਤੇ ਤੱਤਾ ਪਦਾਰਥ ਕੀ ਹੈ ਕੌੜਾ ਵਚਨ ਹੈ। ਸ਼ਬਦ ਸਤਪਤ ਕਟੂ ਕੰਮ ਹੈ ਜਿਹੜਾ ਸਤਾਪਤ ਤੱਤਾਂ ਕੌੜਾ। ਬਾਕੀ ਸ਼ਬਦ ਜਿਹੜੇ ਇਹਤੋਂ ਕੰਮ ਆ, ਜਿਹੜੀਆਂ ਜ਼ਹਿਰਾਂ ਉਹ ਕੌੜੇ ਬਚਨ ਤੋਂ ਵੀ ਘੱਟ ਆ। ਕੌੜਾ ਬਚਨ ਜਿਹੜਾ ਸਭ ਤੋਂ ਵੱਡੀ ਜ਼ਹਿਰ ਆ, ਸਭ ਤੋਂ ਵੱਡੀ ਕੌੜਾ ਤੱਤਾ ਪਦਾਰਥ ਵੀ ਕੌੜਾ ਬਚਨ ਆ। ਮਧੁਰ ਬਚਨ ਸਮਸਰਨਾ ਪੁਜਸ ਮਧੂ, ਮਿੱਠੇ ਬਚਨਾਂ ਦੇ ਬਰਾਬਰ ਕੋਈ ਮਧੂ ਸ਼ਹਿਦ ਨਹੀਂ ਪਹੁੰਚ ਸਕਦਾ। ਕਰਕ ਸ਼ਬਦ ਸਮ ਵੇਖਣਾ ਵੇਖਮ ਹੈ, ਕੌੜੇ ਸ਼ਬਦ ਕਰਕ ਮੈਨੇ ਕੌੜੇ ਸ਼ਬਦ ਦੇ ਸਮ ਬਰਾਬਰ ਵੇਖਣਾ ਵੇਖਮ ਹੈ। ਵੇਖਮ ਜਿਹੜੀ ਕਠਿਨ ਤੋਂ ਕਠਿਨ ਸੱਪ ਦੀ ਜ਼ਹਿਰ, ਉਹ ਵੀ ਕੌੜੀ ਨਹੀਂ। ਮਧੁਰ ਬਚਨ ਸੀਤਲਤਾ ਮਿਸ਼ਟਾਨ ਪਾਨ, ਕਰਕ ਸ਼ਬਦ ਸਤਾਪਤ ਘੱਟ ਕੰਮ ਹੈ। ਮਧੁਰ ਬਚਨ ਦੇ ਬਰਾਬਰ ਸੀਤਲਤਾ ਮਿਸ਼ਟਾਨ ਪਾਨ, ਮਿੱਠਾ ਜਿਹੜਾ ਸ਼ਰਬਤ ਪੀਣਾ, ਇਹ ਵੀ ਉਹਦੀ ਬਰਾਬਰ ਨਹੀਂ ਪਾਉਂਦੇ। ਕਰਕ ਸ਼ਬਦ ਸਤਾਪਤ ਘੱਟ ਕੰਮ ਹੈ। ਔਰ ਜਿਹੜਾ ਭਾਈ ਸਾਹਿਬ ਕਹਿੰਦੇ ਆ ਮਿੱਠੇ ਬੋਲ ਜਿਹੜੇ ਆ, ਇਸ ਮਿੱਠੇ ਨੂੰ ਪੀ ਕੇ ਸਿਤਲਤਾ ਹੀ ਹੁੰਦੀ, ਸ਼ਾਂਤੀ ਹੁੰਦੀ ਹੈ। ਔਰ ਸ਼ਹਿਦ ਦੇ ਜੋ ਉਹ ਜਿਹੜੇ ਸ਼ਾਂਤੀ ਆਉਂਦੀ, ਔਰ ਜਿਹੜੇ ਸਹਿਤ ਤਪ ਦੇ ਜਿਹੜੇ ਅੰਗ ਆ, ਇਹਦੀ ਸਾੜਨ ਵਾਲੀ ਜਿਹੜੀ ਤਾਜ਼ੀ ਕੁੜੱਤਣ ਆ, ਉਹ ਕੰਮਦੀ ਹੈ। ਕਠੋਰ ਬਚਨਾਂ ਨਾਲੋਂ ਮਿੱਠੇ ਬਚਨਾਂ ਦੇ ਉਚਾਰਨ ਕਰਕੇ ਰੱਜ ਦਾ ਤ੍ਰਿਪਤੀ ਹੁੰਦੀ ਹੈ। ਕਿਉਂਕਿ ਜਿਵੇਂ ਮਿੱਠੇ ਬੋਲ ਉਹ ਇਸ ਤਰ੍ਹਾਂ ਜਿਵੇਂ ਮਿੱਠੇ ਨੂੰ ਪੀ ਕੇ, ਸ਼ਰਬਤ ਨੂੰ ਪੀ ਕੇ ਸ਼ਾਂਤੀ ਆਉਂਦੀ ਹੈ। ਔਰ ਜਿਹੜੇ ਤਪ ਦੇ ਅੰਗ ਹੈ, ਇਹਨਾਂ ਦੀ ਜਿਹੜੀ ਸਾੜਨ ਵਾਲੀ ਤਾਜ਼ੀ ਕੁੜੱਤਣ ਹੈ, ਉਹ ਕੰਮਦੀ ਹੈ। ਕਠੋਰ ਬਚਨਾਂ ਨਾਲੋਂ ਇਸ ਵਾਸਤੇ ਭਾਈ ਸਾਹਿਬ ਜੀ ਦੱਸ ਰਹੇ ਹੈ ਜਿਹੜੇ ਕੌੜੇ ਕਰਾਫਤ ਬਚਨ ਦੇ ਸਮਾਨ ਕੋਈ ਜ਼ਹਿਰ ਕਰੜੀ ਨਹੀਂ, ਬੇਖਮ ਨਹੀਂ, ਭਾਵ ਦੁਖਦਾਈ ਨਹੀਂ। ਮਧੁਰ ਬਚਨ ਸ਼ੀਤਲਤਾ ਮਿਸ਼ਟਾਨ ਪਨ, ਜਿਹੜੇ ਮਿੱਠੇ ਬਚਨ ਬੋਲਣੇ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਠੰਡਾ ਅਤੇ ਮਿੱਠਾ ਸ਼ਰਬਤ ਕੋਈ ਵਿਅਕਤੀ ਪੀਂਦਾ ਹੋਵੇ। ਔਰ ਕਰਕ ਸ਼ਬਦ ਸਤਾਪਤ ਕਟੂ ਕੰਮ ਹੈ, ਅਤੇ ਜਿਹੜੇ ਕੌੜੇ ਕਰਾਖਤ ਸ਼ਬਦ ਦੇ ਸਮਾਨ ਤੱਤਾ ਅਤੇ ਕੌੜਾ ਪਦਾਰਥ, ਹੋਰ ਕੋਈ ਘਾਟਿਆ ਕੰਮ ਮੈਨੇ ਘਾਟਿਆ। ਅਥਵਾ ਸਭ ਤੋਂ ਵਧੀਕ ਕੌੜਾ ਅਤੇ ਤੱਤਾ ਪਦਾਰਥ ਕੀ ਹੈ? ਉਹ ਕੌੜਾ ਵਚਨ ਹੈ। ਮਧੁਰ ਵਚਨ ਹੈਗਾ ਤ੍ਰਿਪਤ ਸੰਤੋਖ ਸ਼ਾਂਤ, ਕਰਕ ਸ਼ਬਦ ਅਸੰਤੋਖ ਦੋਖ ਸਮ ਹੈ। ਭਾਈ ਸਾਹਿਬ ਦੇ ਮਿੱਠਾ ਬਚਨ ਬੋਲਣੇ ਕਰਕੇ ਹਰ ਇਨਸਾਨ ਨੂੰ ਤ੍ਰਿਪਤੀ ਸੰਤੋਖ ਸ਼ਾਂਤੀ ਇਹ ਪ੍ਰਾਪਤ ਹੁੰਦੇ ਆ। ਕੌੜਾ ਸ਼ਬਦ ਬੋਲਣ ਸੰਤੋਖ ਦਾ ਨਾਸ ਹੋ ਜਾਂਦਾ, ਪਾਪ ਆਦਿਕ ਅਤੇ ਕਸ਼ਟ ਹੁੰਦਾ, ਦੋਖ ਸਮ ਹੈ, ਪਾਪ ਦੇ ਬਰਾਬਰ ਬੜਾ ਕਸ਼ਟ ਹੁੰਦਾ। ਮਧੁਰ ਵਚਨ ਲੱਗ ਅਗਮ ਸੁਗਮ ਹੋਏ, ਕਰਕ ਸ਼ਬਦ ਲੱਗ ਸੁਗਮ ਅਗਮ ਹੈ। ਮਿੱਠੇ ਵਚਨ ਦੇ ਆਸਰੇ ਲੱਗਣ ਕਰਕੇ ਆਗਮ ਸੁਗਮ ਹੋਏ, ਆਗਮ ਜਿਹੜਾ ਔਖਾ ਕੰਮ ਹੈ ਉਹ ਸੁਗਮ ਸੌਖਾ ਹੋ ਜਾਂਦਾ। ਕਰਕ ਸ਼ਬਦ ਲੱਗ ਸੁਗਮ ਅਗਮ ਹੈ। ਕੌੜਾ ਸ਼ਬਦ ਬੋਲਣ ਨਾ ਕੌੜੇ ਸ਼ਬਦ ਬੋਲਣ ਲੱਗਣ ਕਰਕੇ ਸੁਗਮ ਜਿਹੜਾ ਸੌਖਾ ਕੰਮ ਉਹ ਵੀ ਔਖਾ ਹੋ ਜਾਂਦਾ। ਗੁਰਮੁਖ ਸ਼ਬਦ ਸੁਰਤ ਸਾਧ ਸੰਗ ਮਿਲ ਭਾਨੂੰ, ਗਿਆਨ ਜੋਤ ਕੋ ਅਦੋਤ ਪ੍ਰਗਟਾਇਓ ਹੈ। ਭਾਈ ਸਾਹਿਬ ਕਹਿੰਦੇ ਸਾਧ ਸੰਗ ਮਿਲ ਕੇ ਜਿਹਨਾਂ ਗੁਰਮੁਖਾਂ ਨੇ ਸ਼ਬਦ ਸੁਰ ਦਾ ਅਭਿਆਸ ਕੀਤਾ, ਸੁਰਤੀ ਨੂੰ ਸ਼ਬਦ ਨਾਲ ਜੋੜਿਆ, ਉਹਨਾਂ ਨੂੰ ਫਿਰ ਗਿਆਨ ਰੂਪ ਸੂਰਜ ਦੀ ਜਿਹੜੀ ਜੋਤ ਦਾ ਅਦੋਤ ਉਦੇ ਹੋਣਾ, ਅਦੋਤ ਮੈਨੇ ਉਦੇ ਹੋਣਾ, ਭਾਨੂੰ ਨਾਮ ਸੂਰਜ ਦਾ ਪ੍ਰਗਟਾਇਓ ਹੈ, ਪ੍ਰਗਟ ਹੋ ਆਇਆ ਹਿਰਦੇ ਰੂਪੀ ਆਕਾਸ ਵਿੱਚ। ਨਾਵ ਸਰਵਰ ਵਿਖੇ ਬ੍ਰਹਮ ਕਮਲ ਦਲ ਹੋਏ, ਪ੍ਰਫੁੱਲਤ ਬਿਮਲ ਜਲ ਛਾਇਓ। ਭਾਈ ਸਾਹਿਬ ਕਹਿੰਦੇ ਜਿਸ ਕਰਕੇ ਇਹ ਨਾਭੀ ਸਰੋਵਰ ਵਿੱਚ ਇਹ ਜਿਹੜਾ ਬ੍ਰਹਮ ਰੂਪੀ ਕਮਲ ਪੱਤਰ ਰੂਪ ਬਣਿਆ, ਭਾਵ ਮੁੰਦਿਆ ਹੋਇਆ, ਕਿਉਂਕਿ ਜਿਹੜਾ ਕਮਲ ਹੈ ਮੁੰਦਾ ਪਿਆ, ਉਹ ਫਿਰ ਪ੍ਰਫੁੱਲਤ ਹੋ ਕੇ ਨਿਰਮਲ ਜਲ ਦੇ ਵਿੱਚ ਸੋਭਾ ਪਾਉਂਦਾ। ਉਹ ਨਿਰਮਲ ਜਲ ਦੇ ਵਿੱਚ ਸੋਭਾ ਪਾਉਂਦਾ ਹੈ। ਗੁਰਮੁਖ ਜਦੋਂ ਸਾਧ ਸੰਗਤ ਮਿਲਦੇ ਆ, ਸ਼ਬਦਾਂ ਨੂੰ ਪ੍ਰੀਤੀ ਕਰਦੇ ਆ, ਉਹਨਾਂ ਦੇ ਹਿਰਦੇ ਗਿਆਨ ਪ੍ਰਗਟ ਹੋ ਜਾਂਦਾ, ਸੂਰ ਦੀਆਂ ਕਿਰਨਾਂ ਨਾਲ ਪ੍ਰਕਾਸ਼ ਹੁੰਦਾ। ਜਦੋਂ ਜਿਵੇਂ ਸੂਰਜ ਚੜ੍ਹਦਾ, ਸਰੋਵਰ ਦਾ ਜਿਹੜਾ ਨਿਰਮਲ ਪਾਣੀ ਵਿੱਚ ਆ, ਉਹ ਕਬਲਾਂ ਦੇ ਜਿਹੜੇ ਪੱਤੇ ਆ ਫੁੱਲਦੇ ਆ, ਪੰਖੜੀਆਂ ਖਿੜ ਜਾਂਦੀਆਂ। ਇਸ ਤਰ੍ਹਾਂ ਗਿਆਨ ਰੂਪੀ ਜਦੋਂ ਸੂਰਜ ਚੜ੍ਹਦਾ, ਤਾਂ ਫਿਰ ਨਾਭੀ ਕਬਲ ਇਹ ਵੀ ਖਿੜ ਜਾਂਦਾ ਹੈ, ਪ੍ਰਫੁੱਲਤ ਹੋ ਜਾਂਦਾ, ਪ੍ਰਫੁੱਲਤ ਹੋ ਕੇ ਨਿਰਮਲ ਵੱਲ ਵਿੱਚ ਛਾਇਓ ਹੈ, ਭਾਵ ਸੋਭਾ ਪਾਉਂਦਾ ਹੈ, ਖਿੜ ਜਾਂਦਾ ਹੈ। ਮਦ ਮਕਰੰਦ ਰਸ ਪ੍ਰੇਮ ਪਰ ਪੂਰਨ ਕੈ, ਮਨ ਮਦ ਕਰ ਸੁਖ ਸੰਪਟ ਸਮਾਇਓ ਹੈ। ਭਾਈ ਸਾਹਿਬ ਜੀ ਦੱਸਦੇ ਉਹ ਕਮਲ ਦੇ ਜਿਹੜੀ ਅੰਮ੍ਰਿਤ ਰੂਪੀ ਮਕਰੰਦ ਧੂੜੀ ਹੈ, ਉਸ ਦੇ ਪ੍ਰੇਮ ਰਸ ਨਾਲ ਫਿਰ ਪ੍ਰੇਮ ਰਸ ਦੇ ਨਾਲ ਪਰਿਪੂਰਨ ਪੂਰਨ ਕਹਿ ਪੂਰੀ ਤਰ੍ਹਾਂ ਨਾਲ, ਹਾਂਜੀ, ਰੱਜ ਕੇ ਪ੍ਰੇਮ ਪਰਿਪੂਰਨ ਕਹਿ ਮਨ ਮਧੁਕਰ ਸੁੱਖ ਸੰਪਟ ਸਮਾਇਓ ਹੈ। ਫਿਰ ਮਨ ਰੂਪੀ ਭੌਰਾ ਜਿਹੜਾ ਸੁੱਖ ਰੂਪੀ ਸੰਪਟ ਡੱਬੇ ਦੇ ਵਿੱਚ ਸਮਾ ਗਿਆ, ਭਾਵੀ ਦਾ ਜੀਵਨ ਸੁੱਖ ਸਰੂਪ ਬਣ ਗਿਆ। ਜਦੋਂ ਗੁਰੂ ਗਿਆਨ ਦਾ ਪ੍ਰਕਾਸ਼ ਕਰਦੇ, ਹਿਰਦੇ 'ਚ ਨਾਮ ਪ੍ਰਗਟ ਹੁੰਦਾ, ਹਿਰਦਾ ਖਿੜਦਾ, ਆਨੰਦ ਨਾਲ ਛਾ ਜਾਂਦਾ। ਅਕਥ ਕਥਾ ਬਨੋਦ ਮੋਦ ਅਮੋਦ ਲਿਵ ਉਨਮਨ ਹੋਏ ਮਨੋਦ ਅੰਤ ਨ ਤਾਇਓ ਹੈ। ਭਾਈ ਸਾਹਿਬ ਕਹਿੰਦੇ ਇਸ ਬਨੋਦ ਦੀ ਜਿਹੜੀ ਕਥਾ ਹੈ ਨਾ, ਕੌਤਕ ਦੀ, ਬੜੀ ਇਹ ਕਥਨੀ ਹੈ। ਮੋਦ ਇਸ ਆਨੰਦ ਵਰਗਾ ਹੋਰ ਕੋਈ ਵੀ ਅਮੋਦ ਆਨੰਦ ਹੈ ਨਹੀਂ, ਔਰ ਮਨੋਦ ਮਨੋਦ ਮਨ ਵਿੱਚ ਉਦੇ ਹੋ ਆਉਂਦੀ ਹੈ ਕਿ ਉਨਮਨੀ ਲਿਵ ਗਿਆਨ ਅਵਸਥਾ, ਫਿਰ ਮਨ ਹੋਰ ਕਿਧਰੇ ਜਾਂਦਾ ਨਹੀਂ। ਜਦੋਂ ਅਗਿਆਨ ਦਾ ਸਮਾਂ ਹੁੰਦਾ, ਗਿਆਨ ਕਾਲ ਦੇ ਵਿੱਚ ਨਾਭੀ ਸਥਾਨ ਦਾ ਕਮਲ ਜਿਹੜਾ ਉਹ ਮੁੰਦਿਆ ਹੁੰਦਾ, ਅਤੇ ਜਦੋਂ ਗਿਆਨ ਜਾਗਰਤ ਅਵਸਥਾ ਵਿੱਚ ਉਹ ਨਾਭੀ ਦਾ ਸਥਾਨ ਕਮਲ ਹੀ ਬ੍ਰਹਮ ਦੀ ਅੰਸ ਰੂਪ ਜੀਵਾਤਮਾ ਦਾ ਨਿਵਾਸ ਸਥਾਨ ਹੈ। ਇਸ ਕਰਕੇ ਨਾਭੀ ਸਰਵਰ ਵਿਖੇ ਬ੍ਰਹਮ ਕਮਲ ਦਲ ਕਿਹਾ। ਔਰ ਜਦੋਂ ਫਿਰ ਭਾਈ ਸਾਹਿਬ ਕਹਿੰਦੇ ਗਿਆਨ ਦਾ ਸੂਰਜ ਉਦੇ ਹੋ ਜਾਂਦਾ, ਹਿਰਦੇ ਰੂਪੀ ਆਕਾਸ਼, ਪਹਿਲਾਂ ਇਹ ਕਮਲ ਪ੍ਰਫੁੱਲਤ ਹੁੰਦਾ, ਖਿੜ ਜਾਂਦਾ, ਫਿਰ ਇਹਦੀ ਮਕਰੰਦ ਰਸ ਹੈ, ਪ੍ਰੇਮ ਆ, ਜਿਹਨੂੰ ਫਿਰ ਇਹ ਜਗਿਆਸੂ ਪ੍ਰਾਪਤ ਕਰਕੇ ਇਹ ਮਨ ਰੂਪੀ ਭੌਰਾ ਪੂਰਨ ਤ੍ਰਿਪਤ ਹੋ ਜਾਂਦਾ, ਔਰ ਮਨ ਦੀਆਂ ਸਾਰੀਆਂ ਭਾਵਨਾ ਜਿਹੜੀਆਂ ਮਿਟ ਜਾਂਦੀਆਂ, ਔਰ ਮਨ ਨੂੰ ਜਿਹੜਾ ਆਨੰਦ ਪ੍ਰਾਪਤ ਹੁੰਦਾ ਉਸ ਨੂੰ ਕਿਸੇ ਵੀ ਸੰਸਾਰਕ ਆਨੰਦ ਦੀ ਤੁਲਤਾ ਨਹੀਂ ਦਿੱਤੀ ਜਾ ਸਕਦੀ, ਤੁਲਨਾ ਨਹੀਂ ਦਿੱਤੀ ਜਾਂਦੀ। ਇਹ ਆਨੰਦ ਐਸਾ ਹੈ, ਅੰਤ ਨਾ ਤਾਇਓ ਹੈ, ਫਿਰ ਮਨ ਹੋਰ ਪਾਸੇ ਨਹੀਂ ਦੌੜਦਾ। ਜੈਸੇ ਕਾਚੋ ਪਾਰੈ ਮਹਾਂ ਬੇਖਮ ਖਾਇਓ ਨਾ ਜਾਏ, ਮਾਰੇ ਨਿਸ ਕਲੰਕ ਹੋਏ ਕਲੰਕ ਨ ਮਿਟਾਵੇ। ਭਾਈ ਸਾਹਿਬ ਕਹਿੰਦੇ ਜਿਵੇਂ ਕੱਚਾ ਪਾਰਾ ਬਹੁਤ ਦੁੱਖ ਦੇਣ ਵਾਲਾ ਹੁੰਦਾ, ਖਾਧਾ ਨਹੀਂ ਜਾਂਦਾ, ਜਦੋਂ ਮਾਰਿਆ ਜਾਂਦਾ, ਸੰਨਿਆਸੀ ਮਹਾਂਪੁਰਖ ਕੋਸ਼ਤਾ ਬਣਾ ਦਿੰਦੇ, ਅਤੇ ਫਿਰ ਪੂਰਨ ਸ਼ੁੱਧ ਹੋ ਕੇ ਨੇ ਕਲੰਕ ਹੋ ਜਾਂਦਾ, ਕਲੰਕ ਤੋਂ ਰਹਿਤ ਹੋ ਜਾਂਦਾ, ਨਿਸ ਕਲੰਕ ਹੋਏ ਕਲੰਕ ਤੋਂ ਰਹਿਤ ਹੋ ਜਾਂਦਾ, ਕਲੰਕ ਨੂੰ ਮਿਟਾਵੀ, ਫਿਰ ਖਾਣ ਵਾਲੇ ਦੇ ਰੋਗਾਂ ਰੂਪੀ ਕਲੰਕਾਂ ਨੂੰ ਉਹ ਦੂਰ ਕਰ ਦਿੰਦਾ ਹੈ। ਤੈਸੇ ਮਨ ਸ਼ਬਦ ਵਿਚਾਰ ਮਾਰ ਹੋਮੇ ਮੇਟ, ਪਰਪਕਾਰੀ ਹੋਏ ਬਕਾਰਨ ਘਟਾਵੇ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਜਦੋਂ ਹੋਮੇ ਨੂੰ ਮੇਟ ਦਈਏ, ਇਹ ਮਨ ਮਰ ਜਾਂਦਾ, ਔਰ ਪਰਪਕਾਰੀ ਹੋ ਕੇ ਫਿਰ ਬਕਾਰਾਂ ਨੂੰ ਨਾਸ ਕਰਨ ਵਾਲਾ ਬਣ ਜਾਂਦਾ ਇਹ ਮਨ। ਸਾਧ ਸੰਗ ਅਧਮ ਅਸਾਧ ਹੋਏ ਮਿਲਤ, ਸਾਧ ਚੂਨਾ ਜੋ ਤੰਬੋਲ ਰਸ ਰੰਗ ਪ੍ਰਗਟਾਵੇ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਪਾਨ ਆ ਚੂਨਾ ਕਥਾ ਮਿਲ ਕੇ ਤੰਬੋਲ ਦਾ ਰਸ ਚੂਸਿਆ ਜਾਏ ਫਿਰ ਮਹਾਨ ਸੁੰਦਰ ਰੰਗ ਪ੍ਰਗਟ ਹੁੰਦਾ। ਇਸ ਤਰ੍ਹਾਂ ਜਦੋਂ ਸਾਧ ਸੰਗਤ 'ਚ ਮਿਲਦੇ ਹਾਂ ਬੜੇ ਤੋਂ ਬੜੇ ਨੀਚ ਬੁਰੇ ਪੁਰਸ਼ ਵੀ ਪੂਰਨ ਸੰਤ ਹੋ ਜਾਂਦੇ ਆ, ਉਹਨਾਂ ਦਾ ਵੀ ਭਲਾ ਹੋ ਜਾਂਦਾ। ਅੰਮ੍ਰਿਤ ਦ੍ਰਿਸ਼ਟ ਪੇਖਿਆ ਉਹ ਸੰਤ, ਜਦੋਂ ਗੁਰੂ ਸਾਹਿਬ ਅੰਮ੍ਰਿਤ ਦ੍ਰਿਸ਼ਟੀ ਨੂੰ ਦੇਖਦੇ ਆ ਉਹ ਵੀ ਸੰਤ ਬਣ ਜਾਂਦੇ ਆ। ਤੈਸੇ ਹੀ ਚੰਚਲ ਚਿੱਤ ਭਰਮਤ ਚਤਰ ਕੁੰਡ ਚਰਨ ਕਮਲ ਸੁਖ ਸੰਪਟ ਸਮਾਵੇ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜਾ ਚੰਚਲ ਚਿੱਤ ਆ ਚਾਰੇ ਕੁੰਟਾਂ 'ਚ ਭੱਜਿਆ ਹੀ ਫਿਰਦਾ ਪਾਉਂਦਾ ਫਿਰਦਾ, ਗੁਰੂ ਸਾਹਿਬ ਦੇ ਚਰਨਾਂ ਦੀ ਜਦੋਂ ਸ਼ਰਨ ਪ੍ਰਾਪਤ ਹੋ ਜਾਏ ਫਿਰ ਸੁੱਖ ਸੰਪਟ ਦੇ ਵਿੱਚ ਸਮਾ ਜਾਂਦਾ, ਫਿਰ ਇਹ ਸੁੱਖਾਂ ਦੇ ਸੰਪਟ ਦੇ ਵਿੱਚ ਭਾਈ ਸਾਹਿਬ ਕਹਿੰਦੇ ਇਹ ਸਮਾ ਜਾਂਦਾ। ਫਿਰ ਪਹਿਲਾਂ ਤਾਂ ਚਾਰੇ ਕੁੰਟਾਂ ਦੇਸ਼ਾਂ 'ਚ ਘੁੰਮਦਾ ਅਤੇ ਗੁਰੂ ਦੇ ਚਰਨਾਂ 'ਚ ਆ ਜਾਏ ਆ ਕੇ ਭੇਦ ਹੋ ਜਾਏ ਅਤੇ ਬੜਾ ਸੁੱਖ ਇਹਨੂੰ ਪ੍ਰਾਪਤ ਹੋ ਜਾਂਦਾ। ਅਤੇ ਇਸ ਤਰ੍ਹਾਂ ਭੌਰੇ ਨੂੰ ਸੂਰਜ ਡੁੱਬਣ ਨਾਲ ਡੱਬੇ ਵਾਂਗ ਕਵਲ ਫੁੱਲ ਵਿੱਚ ਮੀਟ ਲੈਂਦਾ ਪਰ ਫਿਰ ਪਾਣੀ 'ਚ ਕੜਦੇ ਦੁੱਖ ਤੋਂ ਬਚਿਆ ਰਹਿੰਦਾ। ਇਹ ਮਨ ਚੰਚਲ ਜਿਹੜਾ ਚਾਰੇ ਕੁੰਟਾਂ 'ਚ ਫਿਰਦਾ ਹੋਇਆ ਜਦੋਂ ਗੁਰੂ ਦੇ ਚਰਨਾਂ 'ਚ ਆ ਜਾਏ ਤਾਂ ਮਹਾਨ ਸੁੱਖ ਪ੍ਰਾਪਤ ਹੋ ਜਾਂਦਾ। ਇਹ ਜਿਹੜੇ ਚੂਨਾ ਸੁਪਾਰੀ ਕਥਾ ਇਕੱਠੇ ਹੁੰਦੇ ਲਾਲ ਰੰਗ ਬੜਾ ਸੁੰਦਰ ਪ੍ਰਗਟ ਹੋ ਜਾਂਦਾ। ਗੁਰਮੁਖ ਮਾਰਗ ਹੋਏ ਧਾਵਤ ਬਰਜ ਰੱਖੇ ਸਹਿਜ ਬਿਸ ਸਹਿਜ ਗੁਰਮੁਖ ਮਾਰਗ ਹੋਵੇ ਧਾਵਤ ਬਰਜ ਰੱਖੇ ਸਹਿਜ ਬਿਸਰਾਮ ਵਿਸਰਾਮ ਪਾਠ ਚਾਹੀਦਾ। ਸਹਿਜ ਵਿਸਰਾਮ ਧਾਮ ਨਿਸ਼ਚਲ ਵਾਸ ਹੈ। ਭਾਈ ਸਾਹਿਬ ਕਹਿੰਦੇ ਗੁਰੂ ਦੇ ਸਿੱਖੀ ਦੇ ਮਾਰਗ ਦੇ ਜਿਹੜੇ ਪਾਂਧੀ ਬਣ ਗਏ ਹੋ ਗਏ ਉਹਨਾਂ ਨੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਬਰਜ ਰੱਖਿਆ ਰੋਕ ਕੇ ਰੱਖਿਆ ਧਾਵਤ ਦੌੜਦੇ ਹੋਏ ਮਨ ਨੂੰ। ਸਹਿਜ ਵਿਸਰਾਮ ਧਾਮ ਨਿਸ਼ਚਲ ਵਾਸ ਹੈ। ਸਹਿਜ ਘਰ ਦੇ ਵਿੱਚ ਵਿਸ਼ਰਾਮ ਕਰਨ ਲਈ ਅਚਲ ਵਾਸਾ ਕੀਤਾ ਉਹਨੇ। ਸਹਿਜ ਘਰ ਦੇ ਵਿੱਚ ਉਹਨਾਂ ਨੇ ਵਿਸਰਾਮ ਕਰ ਲਿਆ। ਗੁਰਮੁਖਾਂ ਨੇ ਗੁਰੂ ਦੇ ਰਸਤੇ ਭਾਵ ਕਿ ਸਤਸੰਗਤ ਵੱਲ ਆ ਕੇ ਇਹ ਜਿਹੜਾ ਧੌਂਦਾ ਦੌੜਦਾ ਹੋਇਆ ਮਨ ਇੰਦਰੀਆਂ ਨੂੰ ਰੋਕ ਕੇ ਰੱਖਿਆ ਸਹਿਜੇ ਵਿਸਰਾਮ ਇਸ ਤਤ ਬਸਣ ਵਾਲੇ ਹੋਏ। ਘਰ 'ਚ ਵਿਸਰਾਮ ਕੀਤਾ ਭਾਵ ਕਿ ਗੁਰਾਂ ਦੀ ਸ਼ਰਨ ਜਾ ਕੇ ਗੁਰਾਂ ਦੇ ਚਰਨਾਂ ਦੀ ਧੂੜੀ ਲਈ। ਵਿਸਰਾਮ ਧਾਮ ਨਿਸ਼ਚਲ ਵਾਸ ਹੈ। ਸਹਿਜ ਘਰ ਦੇ ਵਿੱਚ ਵਿਸ਼ਰਾਮ ਆਰਾਮ ਕਰਨ ਲਈ ਅਚਲ ਵਾਸਾ ਪਾਲਿਆ ਨਿਸ਼ਚਲ ਵਾਸ ਹੈ। ਚਰਨ ਸਨ ਰਜ ਰੂਪ ਕੈ ਅਨੂਪ ਊਪ ਦ੍ਰਿਸ਼ ਦਰਸ ਸਮ ਦਰਸ ਪ੍ਰਗਾਸ। ਭਾਈ ਸਾਹਿਬ ਕਹਿੰਦੇ ਸਤਿਗੁਰੂ ਜੀ ਦੀ ਚਰਨ ਸ਼ਰਨ ਦੀ ਜਿਹੜੀ ਧੂੜੀ ਇਹਨੂੰ ਪ੍ਰਾਪਤ ਕਰਕੇ ਰੂਪ ਕਰਕੇ ਅਨੂਪ ਉਪਮਾ ਤੋਂ ਰਹਿਤ ਉਪਮਾ ਵਾਲੇ ਹੋ ਗਏ। ਊਪ ਦ੍ਰਿਸ਼ ਉਪਮਾ ਵਾਲੇ ਹੋ ਗਏ। ਦਰਸ਼ ਸਮ ਦਰਸ ਪ੍ਰਕਾਸ਼ ਹੈ ਔਰ ਗੁਰੂ ਦੇ ਦਰਸ਼ਨ ਨੂੰ ਦਰਸ਼ ਬੇਸ ਕੇ ਸਮਦਰਸ਼ ਪਦ ਦਾ ਪ੍ਰਕਾਸ਼ ਹੋ ਆਉਂਦਾ ਹੈ। ਸਮਦਰਸ਼ੀ ਪਦ ਜਿਹੜਾ ਉਹ ਪ੍ਰਾਪਤ ਹੋ ਜਾਂਦਾ। ਐਸੀ ਉਹਨਾਂ ਦੀ ਅਵਸਥਾ ਜਿਹੜੀ ਹੈ ਦਰਸ ਦਰਸ ਸਮ ਦਰਸ ਬ੍ਰਹਮ ਧਿਆਨ ਸ਼ਬਦ ਸੁਰਤ ਗੁਰ ਬ੍ਰਹਮ ਵਿਚਾਰੀ ਹੈ। ਗੁਰਸਿੱਖ ਸਾਧ ਰੂਪ ਰੰਗ ਅੰਗ ਅੰਗ ਸ਼ਬਦ ਦੇਖ ਕੇ ਵਧੇ ਔਰ ਸੰਸਾਰੀ ਨਿਰੰਕਾਰੀ ਹੈ। ਗੁਰਮੁਖਾਂ ਦੀ ਅਵਸਥਾ 'ਚ ਜਿਹੜੀ ਹੈ ਭਾਈ ਸਾਹਿਬ ਕਹਿੰਦੇ ਗੁਰਮੁਖ ਮਾਰਗ ਹੋਏ ਧਾਵਤ ਬਰਜ ਰਾਖੇ, ਗੁਰਮੁਖ ਮਾਰਗ ਧਾਵਤ ਬਰਜ ਰਾਖੇ, ਸਹਿਜ ਵਿਸਰਾਮ ਧਾਮ ਨਿਸ਼ਚਲ ਵਾਸ ਹੈ, ਚਰਨ ਸਰਨ ਰਜ ਰੂਪ ਕੈ ਅਨੂਪ ਊਪ, ਦਰਸ ਦਰਸਨ ਦਰਸ ਪਰਗਾਸ ਹੈ। ਭਾਈ ਸਾਹਿਬ ਜੀ ਦੱਸਦੇ ਆ ਫਿਰ ਗੁਰੂ ਦੀ ਸ਼ਰਨ ਜਾ ਕੇ ਗੁਰੂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰ ਲਈ, ਬੜੇ ਸੁੰਦਰ ਰੂਪ ਵਾਲੇ ਉਪਮਾ ਦੇ ਯੋਗ ਹੋ ਗਏ। ਜਦ ਗੁਰਾਂ ਦਾ ਦਰਸ਼ਨ ਦਰਸਿਆ ਦੇਖਿਆ ਨੇਤਰਾਂ 'ਚ ਸਮਦ੍ਰਿਸ਼ਟੀ ਦਾ ਭਾਈ ਸਾਹਿਬ ਕਹਿੰਦੇ ਪ੍ਰਕਾਸ਼ ਹੋ ਗਿਆ। ਜਦ ਗੁਰਾਂ ਦੇ ਸ਼ਬਦ ਵਿੱਚ ਬਿਰਤੀ ਲਾ ਕੇ ਪ੍ਰੀਤੀ ਕੀਤੀ, ਸ਼ਬਦ ਸੁਰਤਲੇ ਵਜਰ ਕਪਾਟ ਖੁੱਲ੍ਹੇ ਅਨਹਦ ਨਾਦ ਬੇਸਮਾਦ ਹੋਵੇ। ਜਦੋਂ ਗੁਰੂ ਦੇ ਸ਼ਬਦ ਵਿੱਚ ਸੁਰਤੀ ਲਿਵ ਜੋੜ ਜਾਣ ਕਰਕੇ ਬੱਜਰ ਕਪਾਟ ਖੁੱਲ੍ਹ ਗਏ। ਜਿਹੜੇ ਪੱਥਰਾਂ ਦੀ ਨੇ ਬੜੇ ਮਜ਼ਬੂਤ ਕਪਾਟ ਤਖਤੇ ਖੁੱਲ੍ਹ ਗਏ। ਅਨਹਦ ਸ਼ਬਦ ਫਿਰ ਅਨਹਦ ਨਾਦ ਬਿਸਮਾਦ ਕੋ ਵਿਸ਼ਵਾਸ, ਫਿਰ ਅਨਹਦ ਸ਼ਬਦ ਸੁਣ ਕਰਕੇ ਬਿਸਮਾਦ ਰੂਪ ਪਰਮਾਤਮਾ 'ਤੇ ਵਿਸ਼ਵਾਸ ਭਰੋਸਾ ਆ ਗਿਆ, ਭਰੋਸਾ ਪ੍ਰਾਪਤ ਹੋ ਗਿਆ। ਫਿਰ ਅਸ਼ਚਰਜ ਵਿੱਚ ਇੱਕ ਰਸ ਸ਼ਬਦ ਦਾ ਭਰੋਸਾ ਹੋਇਆ। ਅੰਮ੍ਰਿਤ ਬਾਣੀ ਅਲੇਖ ਲੇਖ ਕੇ ਅਲੇਖ ਪਏ, ਪ੍ਰਦਰਸ਼ਨਾ ਕੇ ਸੁਖ ਦਾਸਨ ਕੇ ਦਾਸ। ਫਿਰ ਭਾਈ ਸਾਹਿਬ ਗੁਰ ਉਪਦੇਸ਼ ਪ੍ਰਵੇਸ਼ ਲੇਖ ਕੇ ਅਲੇਖ, ਸਤਿਗੁਰਾਂ ਦੇ ਉਪਦੇਸ਼ ਵਿੱਚ ਪ੍ਰੀਤੀ ਕਰਨ ਨਾਲ ਔਰ ਨਿਰੰਕਾਰ ਦੇ ਨਾਮ ਨੂੰ ਵਿਚਾਰਨ ਵਾਲੇ ਗੁਰਮੁਖ ਹੋ ਗਏ, ਔਰ ਗੁਰਾਂ ਦੇ ਉਪਦੇਸ਼ ਵਿੱਚ ਪ੍ਰਵੇਸ਼ ਹੋ ਕੇ ਸੰਸਾਰ ਦੇ ਲੇਖਿਆਂ ਤੋਂ ਛੁੱਟ ਗਏ, ਲੇਖ ਕੇ ਅਲੇਖ ਪਏ। ਜਦੋਂ ਅੰਮ੍ਰਿਤ ਬਾਣੀ ਦੇ ਨਾਲ ਪਿਆਰ ਪੈ ਗਿਆ, ਗੁਰਾਂ ਦੀ ਜਿਹੜੀ ਅੰਮ੍ਰਿਤ ਵਰਗੀ ਬਾਣੀ ਦੇ ਅਲੇਖ ਨੂੰ ਲੇਖ ਕੇ ਜਮਾਂ ਦੇ ਲੇਖੇ ਤੋਂ ਰਹਿਤ ਹੋ ਗਏ, ਪ੍ਰਦਰਸ਼ਨਾ ਕੇ ਸੁਖ ਦਾਸਨ ਕੇ ਦਾਸ ਹੈ। ਫਿਰ ਗੁਰਾਂ ਦੀਆਂ ਪਰਕਰਮਾ ਕਰਕੇ ਸੁਖੀ ਹੋ ਗਏ ਅਤੇ ਦਾਸਾਂ ਦੇ ਦਾਸ ਬਣ ਗਏ। ਜਿਵੇਂ ਚਾਰ ਪਰਕਰਮਾ ਕਰਦੇ ਆ, ਪਹਿਲੀ ਮਾਤਾ ਪਿਤਾ ਦੀ, ਦੂਜੀ ਦੇਵੀ ਦੇਵਤਿਆਂ ਦੀ, ਤੀਜੀ ਗੁਰੂ ਦੀ, ਚੌਥੀ ਪਰਮਾਤਮਾ ਦੀ, ਦਾਸਾਂ ਦੇ ਦਾਸ ਬਣ ਗਏ। ਲੇਖੇ ਵਿੱਚ ਨਾ ਆਉਣ ਵਾਲੀ ਜਦੋਂ ਸਤਿਗੁਰਾਂ ਦੀ ਅੰਮ੍ਰਿਤ ਰੂਪੀ ਬਾਣੀ ਦੇ ਲੇਖ ਕਰਕੇ ਲੇਖਾਂ ਕਰਮਾਂ ਤੋਂ ਰਹਿਤ ਹੋ ਗਏ, ਔਰ ਗੁਰੂ ਦੇ ਦਾਸਾਂ ਦੇ ਦਾਸ ਦੀ ਪ੍ਰਦਰਸ਼ਨਾ ਕਰਕੇ ਸੁਖ ਸਰੂਪ ਹੋ ਗਏ। ਗੁਰਸਿੱਖ ਸਾਧ ਰੂਪ ਰੰਗ ਅੰਗ ਅੰਗ ਸ਼ਬ ਦੇਖ ਕੇ ਵਧੇ ਔਰ ਸੰਸਾਰੀ ਨਿਰੰਕਾਰੀ ਹੈ। ਗੁਰਸਿੱਖ ਹੀ ਸਾਧੂ ਰੂਪ ਹੈ, ਜਿਨ੍ਹਾਂ ਦੇ ਅੰਗ ਅੰਗ ਵਿੱਚ ਰੰਗ ਮੈਨੇ ਪ੍ਰੇਮ ਦੀ, ਸ਼ਬ ਮੈਨੇ ਸੁੰਦਰਤਾ, ਫਿਰ ਦੇਹ ਕਰਕੇ ਵਧੇ ਆ ਸੰਸਾਰੀ गृहस्थी हो के भी निरंकारी बरकत आत्मा है, माया विच रहिंदे भी निर्लेप रहिंदे, ऐसी अवस्था जिहड़ी उन्हां नूं प्राप्त हो जाती है। गुर उपदेश संसारी निरंकारी है, संसार च रहिंदे निरंकार दा रूप। दर्स दर्शम दर्श ब्रह्म ध्यान शब्द सुरत गुर ब्रह्म विचारी है। फिर भाई साहब कहिंदे उन्हां दा दर्शन करके समदर्शी ब्रह्म दा ध्यान दा दर्शन हो जाता, और गुरु शब्द ਵਿੱਚ ਸੁਰਤੀ ਜੋੜ ਕੇ ਬ੍ਰਹਮ ਦੀ ਵਿਚਾਰ ਪ੍ਰਾਪਤ ਕਰ ਲਈ ਜਾਂਦੀ ਹੈ। ਗੁਰ ਉਪਦੇਸ਼ ਪ੍ਰਵੇਸ਼ ਲੇਖ ਕੈ ਅਲੇਖ ਚਰਨ ਸਰਨ ਕੈ ਬਕਾਰੀ ਉਪਕਾਰੀ। ਭਾਈ ਸਾਹਿਬ ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਪ੍ਰਵੇਸ਼ ਕਰਕੇ ਉਸ ਉਪਦੇਸ਼ ਨੂੰ ਲਿਖਣ ਕਰਕੇ ਲੇਖਿਆਂ ਤੋਂ ਰਹਿਤ ਹੋ ਗਿਆ, ਔਰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਕਰਕੇ ਬਕਾਰੀ ਤੋਂ ਉਪਕਾਰੀ ਬਣ ਗਿਆ, ਅਥਵਾ ਮੰਦੇ ਕਰਮਾਂ ਤਿਆਗ ਕਰਕੇ ਲੋਕ ਭਲਾਈ ਦੇ ਕੰਮ ਕਰਦੇ ਆ। ਪ੍ਰਦਰਸ਼ਨਾ ਕਿ ਬ੍ਰਹਮ ਆਦਿਕ ਪਰਿਕਰਮਾਦ ਪੂਰਨ ਬ੍ਰਹਮ ਅਗਰ ਭਾਗ ਆਗਿਆਕਾਰੀ ਹੈ। ਅਤੇ ਭਾਈ ਸਾਹਿਬ ਕਹਿੰਦੇ ਉਹ ਗੁਰੂ ਪਿਆਰੇ ਪੂਰਨ ਬ੍ਰਹਮ ਰੂਪ ਸਤਿਗੁਰਾਂ ਦੀ ਪ੍ਰਦਖਣਾ ਕਰਕੇ ਉਹਨਾਂ ਦੇ ਆਗਿਆਕਾਰੀ ਹੁਕਮੀ ਬੰਦੇ ਬਣ ਗਏ। ਹੁਕਮੀ ਬੰਦੇ ਹੋ ਕੇ ਇਹ ਸਤਿਗੁਰਾਂ ਦੇ ਸਾਹਮਣੇ ਖੜ੍ਹੇ ਰਹਿੰਦੇ ਆ। ਬ੍ਰਹਮਾ ਵਿਸ਼ਨੂੰ ਸ਼ਿਵ ਵਰਗੇ ਦੇਵਤੇ ਉਹਨਾਂ ਦੀ ਪ੍ਰਕਰਮਾ ਕਰਦੇ ਆ, ਸੇਵਾ ਪੂਜਾ ਕੀਤਾ ਕਰਦੇ, ਉਹਨਾਂ ਦੀ ਸੇਵਾ ਵੀ ਕਰਦੇ ਪੂਜਾ ਕਰਦੇ। ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰਕਰਮਾ ਕਰਦੇ ਆ ਪੂਰਨ ਬ੍ਰਹਮ ਅਗਰ ਭਾਗਿਆ ਕਰ। ਪੂਰਨ ਜਿਹੜਾ ਬ੍ਰਹਮ ਨਿਰੰਕਾਰ ਉਹਦੇ ਅਗਰ ਭਾਗ ਮੈਨੂੰ ਸਾਹਮਣੇ ਖਲੋ ਕੇ ਆਗਿਆਕਾਰੀ ਬਣ ਕੇ ਰਹਿੰਦੇ ਆ, ਹੋ ਕਿਵੇਂ ਬੰਦੇ ਹੋ ਕੇ ਰਹਿੰਦੇ ਆ। ਗੁਰਮੁਖ ਮਾਰਗ ਹੋਏ ਪਰ ਮਨ ਕੋ ਭਰਮ ਖੋਇਓ, ਚਰਨ ਸਾਨੂੰ ਗੁਰ ਏਕ ਟੇਕ ਧਾਰੀ। ਫਿਰ ਭਾਈ ਸਾਹਿਬ ਦੱਸਦੇ ਜਿਨ੍ਹਾਂ ਨੇ ਇਹ ਗੁਰਮੁਖੀ ਮਾਰਗ ਦਾ ਪਾਂਧੀ ਬਣ ਕੇ ਰਾਹੀ ਬਣ ਕੇ ਇੱਕ ਸਤਿਗੁਰਾਂ ਦੇ ਚਰਨਾਂ ਦੀ ਓਟ ਧਾਰੀ ਹੈ, ਉਸ ਗੁਰਮੁਖ ਪਿਆਰੇ ਨੇ ਭਰਮਾਂ ਦੇ ਭਰਮ ਪਾਵ ਮੂਲ ਰੂਪ ਅਗਿਆਨ ਨੂੰ ਨਾਸ਼ ਕਰਤਾ। ਅਗਿਆਨ ਕਰਕੇ ਸਾਰੇ ਭਰਮ ਆ। ਦਰਸ ਦਰਸ ਸਮਦਰਸ ਧਿਆਨ ਧਾਰ ਸ਼ਬਦ ਸੁਰਤ ਕੈ ਸੰਸਾਰੀ ਨਿਰੰਕਾਰੀ ਹੈ। ਫਿਰ ਭਾਈ ਸਾਹਿਬ ਕਹਿੰਦੇ ਸਤਿਗੁਰਾਂ ਦੇ ਦਰਸ਼ਨ ਦੇ ਵਿੱਚ ਸਮਦਰਸ਼ੀ ਬ੍ਰਹਮ ਦੇ ਦਰਸ਼ਨ ਦਾ ਧਿਆਨ ਧਾਰੀ ਧਿਆਨ ਧਾਰ ਕੇ ਰੱਖਦੇ, ਔਰ ਗੁਰੂ ਸ਼ਬਦ ਦੀ ਸੁਰਤੀ ਨੂੰ ਜੋੜ ਲੈਂਦੇ, ਜੋੜ ਕਰਕੇ ਸੰਸਾਰੀ ਹੋ ਕੇ ਵੀ ਨਿਰੰਕਾਰੀ ਬਣ ਰਿਹਾ, ਅਥਵਾ ਗੁਰਾਂ ਦੇ ਦਰਸ਼ਨ ਵਿੱਚ ਬ੍ਰਹਮ ਦਾ ਦਰਸ਼ਨ ਵੇਖਦੇ, ਸੁਰਤ ਨੂੰ ਸਤਿਗੁਰੂ ਦੇ ਸ਼ਬਦ ਵਿੱਚ ਜੋੜੀ ਰੱਖਦੇ। ਇਸ ਵਾਸਤੇ ਗ੍ਰਿਸ਼ਤੀ ਹੋ ਕੇ ਵੀ ਨਿਰੰਕਾਰੀ ਪੂਰਨ ਤਿਆਗੀ ਮਹਾਂਪੁਰਖ ਹੈ ਭਾਈ ਭਿਖਾਰੀ ਨੂੰ ਐਸਾ ਜੀਵਨ ਹੈ। ਸਤਿਗੁਰ ਸੇਵਾ ਕਰ ਸੁਰ ਨਰ ਸੇਵਕ ਹੈ, ਮਾਨ ਗੁਰ ਆਗਿਆ ਸਮ ਜਗ ਆਗਿਆ ਕਰੀ। ਜੋ ਸਤਿਗੁਰੂ ਦੀ ਸੇਵਾ ਕਰਦਾ ਦੇਵਤੇ ਮਨੁੱਖ ਮਨੁੱਖਾਂ ਦੇ ਵਿੱਚ ਦੇਵਤੇ ਰੂਪ ਮਹਾਂ ਉੱਤਮ ਕੁਲਾਂ ਵਾਲੇ ਵੇਦ ਵਕਤੇ ਰੂਪ ਮਹਾਤਮਾ ਉਹਦੇ ਸੇਵਕ ਬਣ ਜਾਂਦੇ, ਜਿਨ੍ਹਾਂ ਨੇ ਸਤਿਗੁਰਾਂ ਦੀ ਆਗਿਆ ਨੂੰ ਮੰਨਿਆ। ਸਾਰਾ ਸੰਸਾਰ ਉਹਦੀ ਆਗਿਆ ਮੰਨਣ ਵਾਲਾ ਹੁਕਮੀ ਬੰਦਾ ਬਣ ਜਾਂਦਾ। ਦੇਵਤੇ ਵੀ ਨਮਸਕਾਰਾਂ ਕਰਦੇ। ਪੂਜਾ ਪ੍ਰਾਣ ਪ੍ਰਾਣ ਪਤ ਸਰਬ ਨਿਧਾਨ ਧਨ ਪਾਰਸ ਪਰਸ ਗਤ ਪਰਪਕਾਰੀ ਹੈ। ਕੈਸੀ ਅਵਸਥਾ ਹੈ ਉਹਨਾਂ ਗੁਰਸਿੱਖਾਂ ਦੀ, ਮਹਾਰਾਜ ਕਹਿੰਦੇ ਜਿਹੜਾ ਸਰਬ ਨਿਧਾਨ ਖਜ਼ਾਨਿਆਂ ਦਾ ਦਾਨ ਬਖਸ਼ਣ ਵਾਲੇ, ਪ੍ਰਾਣਾਂ ਦੇ ਪਤੀ, ਪਰਮਾਤਮਾ ਅੰਤਰਜਾਮੀ ਦੀ ਪ੍ਰਾਣਾਂ ਨਾਲ ਪੂਜਾ, ਉਹ ਕੀ ਭਾਵ ਸਵਾਸ ਵਸ ਪ੍ਰਭੂ ਦਾ ਸਿਮਰਨ ਕਰਨਾ, ਇਹੀ ਪ੍ਰਾਣਾਂ ਦੀ ਪੂਜਾ। ਉਹ ਫਿਰ ਇਸ ਤਰ੍ਹਾਂ ਪਰਪਕਾਰੀ ਹੋ ਜਾਂਦੇ, ਕਿਵੇਂ, ਜਿਵੇਂ ਪਾਰਸ ਨੂੰ ਪਰਸਣ ਵਾਲੀ ਧਾਤੂ ਦੀ ਗਤੀ ਹੈ, ਅਥਵਾ ਜਿਵੇਂ ਪਾਰਸ ਨੂੰ ਪਰਸ ਕੇ ਲੋਹਾ ਸੋਨਾ ਹੋ ਜਾਂਦਾ। ਉਹ ਪਰਮਾਤਮਾ ਦੀ ਸੇਵਾ ਭਗਤੀ ਕਰਨ ਵਾਲਾ, ਲੋਕਾਂ ਦੇ ਭਲੇ ਦੇ ਕਰਮ ਕਰਨ ਵਾਲਾ ਪਰਪਕਾਰੀ ਬਣ ਜਾਂਦਾ। ਪੂਰਨ ਬ੍ਰਹਮ ਗੁਰ ਮਹਿਮਾ ਕਹੇ ਨਾ ਥੋਰੀ, ਕਥਨੀ ਬਦਨੀ ਬਾਦ ਨੇਤ 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 ਹੈ। ਭਾਈ ਸਾਹਿਬ ਕਹਿੰਦੇ ਪੂਰਨ ਬ੍ਰਹਮ ਰੂਪ ਸਤਿਗੁਰਾਂ ਦੀ ਜਿਹੜੀ ਮਹਿਮਾ, ਜਿੰਨੀ ਕੋਈ ਆਖੇ ਉਹ ਸਾਰੀ ਬਹੁਤ ਥੋੜ੍ਹੀ ਹੈ, ਤੁੱਛ ਹੈ, ਕਿਉਂਕਿ ਗੁਰੂ ਦੀ ਮਹਿਮਾ ਦੀ ਕਥਨੀ ਜਿਹੜੀ ਬੇਅੰਤ ਹੈ। ਬਦਨੀ ਕਵਿਤਾ ਵੀ ਬੇਅੰਤ ਹੈ, ਬਹੁਤ ਕਵਿਤਾ ਰਚੀਆਂ ਨੇ, ਅਤੇ ਬਾਦ ਬਾਜਿਆਂ ਵਿੱਚ ਉਪਮਾ ਕਰਨ ਵਾਲੀ ਵੀ ਬੇਅੰਤ ਹੈ, ਮੁੱਕਣ ਵਾਲੀ ਨਹੀਂ। ਪੂਰਨ ਬ੍ਰਹਮ ਗੁਰ ਪੂਰਨ ਸਰਵਮਈ, ਨਿੰਦਾ ਕਰੀਏ ਸੋ ਕਾਕੀ ਨਮੋ ਨਮੋ ਹੇਤ। ਭਾਈ ਸਾਹਿਬ ਕਥਨ ਕਰਦੇ ਆ ਪੂਰਨ ਬ੍ਰਹਮ ਰੂਪੀ ਜੋ ਸਤਿਗੁਰੂ ਹੈ, ਗੁਰੂ ਹੀ ਸਾਰੇ ਰੂਪ ਹੋ ਕੇ ਪੂਰਨ ਬ੍ਰਹਮ ਵਿਆਪਕ ਹੈ, ਅਭੇਦ ਰੂਪ ਹੈ, ਫਿਰ ਕਿਹਦੀ ਨਿੰਦਾ ਕਰੀਏ। ਪ੍ਰੇਮ ਨਾਲ ਕਹਿੰਦੇ ਭਾਈ ਸਾਹਿਬ ਨਮਸਕਾਰ ਹੀ ਹੈ, ਅਥਵਾ ਜਦੋਂ ਸਾਰੇ ਰੂਪ ਉਸੇ ਦੇ ਹੈ, ਸਭ ਇਹਨਾਂ ਵਿੱਚ ਉਹੀ ਪੂਰਨ ਪਰਮੇਸ਼ਰ ਹੈ, ਫਿਰ ਬੁਰਾ ਭਲਾ ਕਿਸੇ ਨੂੰ ਕਿਉਂ ਕਹੀਏ, ਕੇਵਲ ਨਮਸਕਾਰ ਕਰਨੀ ਬਣਦੀ ਹੈ। ਤਾਂ ਹੀ ਤਾਂ ਵਿਵਰਜਿਤ ਉਸਤਤ ਨਿੰਦਾ ਦੋ ਅਕਥ ਕਥਾ ਵਿਚਾਰ ਮੌਨ ਬਰਤ ਲੇ ਤੇ। ਇਸੇ ਵਾਸਤੇ ਜਿਹੜੇ ਗਿਆਨ ਵਨੋਂ ਕਹਿੰਦੇ ਹੈ ਤਾਂ ਸਾਰਿਆਂ 'ਚ ਹੋਈ ਹੈ, ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਇਸ ਵਾਸਤੇ ਫਿਰ ਉਹ ਉਸਤਤ ਨਿੰਦਾ ਇਹਨਾਂ ਦੋਹਾਂ ਨੂੰ ਮਨ ਤੋਂ ਭਾਈ ਸਾਹਿਬ ਕਹਿੰਦੇ ਰੋਕਣਾ ਚਾਹੀਦਾ। ਉਹਦੀ ਜਿਹੜੀ ਪਵਿੱਤਰ ਕਥਾ ਦਾ ਵਿਚਾਰ ਬੜਾ ਅਕਥਨੀ ਹੈ, ਐਸਾ ਜਾਣ ਕੇ ਮੌਨ ਵਰਤ ਧਾਰ ਲੈਣਾ ਚਾਹੀਦਾ, ਅਥਵਾ ਚੁੱਪ ਕਰਕੇ ਬੈਠ ਰਹਿਣਾ ਚਾਹੀਦਾ। ਨਾ ਕਿਸੇ ਦੀ ਉਸਤਤ ਕਰੋ, ਨਾ ਨਿੰਦਿਆ ਕਰੋ। ਉਸਤਤ ਨਿੰਦਾ ਦੋ ਬਵਰਜਤ, ਬਾਲ ਬੁੱਧ ਸੁੱਧ ਕਰ ਦੇਹ ਕੈ ਬਦੇਹ ਪਏ, ਜੀਵਨ ਮੁਕਤ ਗਤ ਬਿਸਮ ਸੁਚੇਤ ਹੈ। ਭਾਈ ਸਾਹਿਬ ਕਹਿੰਦੇ ਬਾਲ ਬੁੱਧੀ ਦੀ ਜਿਹੜੀ ਸ਼ੁੱਧ ਕਰਕੇ, ਦੇਹ ਕਰਕੇ ਵਧੇਹ ਹੋ ਗਿਆ, ਰਹਿੰਦੇ ਦੇਹ 'ਚ ਜੀਵਨ ਮੁਕਤੀ ਦਾ ਆਨੰਦ ਲੈਂਦੇ ਆ। ਇਸ ਤਰ੍ਹਾਂ ਜੀਵਨ ਮੁਕਤ ਪਦ ਨੂੰ ਪ੍ਰਾਪਤ ਕਰਕੇ ਜੀਵਨ ਮੁਕਤ ਗਤ ਬਿਸਮ ਸੁਚੇਤ ਹੈ, ਪਸ਼ਚਰਜ ਸੁਚੇਤ ਸਾਵਧਾਨ ਹੋ ਕੇ ਰਹਿੰਦੇ। ਅਥਵਾ ਜਿਸ ਤਰ੍ਹਾਂ ਬਾਲ ਜਿਹੜਾ ਬਾਲਕ ਹੈ ਉਹ ਹਰ ਸੁੱਖ ਤੋਂ ਅਸੰਗ ਰਹਿੰਦਾ, ਉਹਦੀ ਅਵਸਥਾ ਦੀ ਜਿਹੜੀ ਸ਼ੁੱਧੀ ਕਰਕੇ, ਭਾਵ ਉਸ ਤਰ੍ਹਾਂ ਬਾਲ ਬੁੱਧ ਵਾਂਗੂ ਸਭ ਤਰ੍ਹਾਂ ਦੇ ਕਰਮਾਂ ਧਰਮਾਂ ਹਰਖਾਂ ਸ਼ੋਗਾਂ ਤੋਂ ਅਸੰਗ ਅਤੇ ਨਿਰਲੇਪ ਰਹਿੰਦਾ, ਦੇਹ ਦੇ ਹੁੰਦਿਆਂ ਅਧਿਆਸ ਤੋਂ ਰਹਿਤ ਹੈ, ਆਪਣੇ ਆਪ ਨੂੰ ਦੇਹ ਰੂਪ ਨਹੀਂ ਆਤਮਾ ਰੂਪ ਕਰਕੇ ਮੰਨਦਾ, ਵਧੇਹ ਹੋ ਰਿਹਾ। ਇਹ ਪਦ ਜਿਹੜਾ ਜੀਵਨ ਮੁਕਤੀ, ਉੱਪਰੋਂ ਭਾਵੇਂ ਬਾਲਕਾਂ ਲਈ ਬੁੱਧ ਆ, ਅੰਦਰੋਂ ਹਰ ਤਰ੍ਹਾਂ ਬੜਾ ਸੁਚੇਤ ਆ, ਸਿਆਣਾ ਆ, ਸਾਵਧਾਨ ਰਹਿੰਦਾ। ਇਸੇ ਵਾਸਤੇ ਭਾਈ ਸਾਹਿਬ ਕਹਿੰਦੇ ਆ ਗੁਰਸਿੱਖੀ ਗੁਰਸਿੱਖ ਸੁਣ ਅੰਦਰੋਂ ਸਿਆਣਾ ਬਾਹਰੋਂ ਭੋਲਾ, ਸਾਵਧਾਨ ਗੁਰਬਾਕ ਨਾ ਮਨ ਭਰਮੀ ਬਣਾ। ਗੁਰੂ ਦੇ ਬਚਨਾਂ ਦੁਆਰਾ ਸਾਵਧਾਨ ਰਹਿੰਦਾ, ਮਨ ਭਰਮਦਾ ਨਹੀਂ, ਆਨੰਦ ਸਰੂਪ 'ਚ ਰਹਿੰਦਾ, ਬੇਸਮ ਸੁਚੇਤ ਹੈ, ਅਸਚਰਜ ਰੂਪ ਉਹਦੀ ਗਤੀ ਬੜੀ ਅਸਚਰਜ ਆ, ਅਤੇ ਬੜਾ ਸੁਚੇਤ ਸਾਵਧਾਨ ਰਹਿੰਦਾ। ਗੁਰਸਿੱਖ ਸੰਗਤ ਮਲਾਪ ਕੋ ਪ੍ਰਤਾਪ ਅਤ ਪ੍ਰੇਮ ਕਹਿ ਪਰਸਪਰ ਬਿਸਨੂ ਸਨ। ਭਾਈ ਸਾਹਿਬ ਕਹਿੰਦੇ ਇੱਕ ਦੂਜੇ ਦਾ ਆਪੋ ਵਿੱਚ ਪ੍ਰੇਮ ਕਰਕੇ ਗੁਰਸਿੱਖ ਸੰਗਤ ਦੇ ਮਲਾਪ ਦੇ ਪ੍ਰਤਾਪ ਦਾ ਜਿਹੜਾ ਸਥਾਨ ਆ, ਪਰਸਪਰ ਆਪਸ 'ਚ ਮਿਲ ਕੇ ਬਿਸਮ ਸਥਾਨ ਹੈ, ਸਥਾਨ ਬੜਾ ਅਸਚਰਜ ਰੂਪ ਹੈ। ਦ੍ਰਿਸ਼ਟ ਦਰਸ਼ਕ ਹੈ, ਦਰਸ਼ਕ ਹੈ ਦ੍ਰਿਸ਼ਟ ਹਰੀ, ਹੇਰਤ ਹਿਰਤ ਸੁੱਧ ਰਹਿਤ ਨਾ ਧਿਆਨ ਹੈ। ਭਾਈ ਸਾਹਿਬ ਨੇ ਦ੍ਰਿਸ਼ਟੀ ਨੇਤਰਾਂ ਨੂੰ ਆਪੋ ਵਿੱਚ ਦਾ ਜਿਹੜਾ ਦਰਸ਼ਨ ਕਰਕੇ ਨਾ, ਗੁਰਮੁਖ ਪਿਆਰੇ ਦਰਸ਼ਕ ਦੀ ਦ੍ਰਿਸ਼ਟੀ ਨਜ਼ਰ ਜਿਹੜੀ ਉਹ ਹਰੀਮੇ ਨੇ ਮੋਹੀ ਜਾਂਦੀ ਹੈ, ਹਰੀਮੇ ਨੇ ਮੋਹੀ ਜਾਂਦੀ ਹੈ। ਔਰ ਫਿਰ ਕਿਉਂਕਿ ਦੇਖਦਿਆਂ ਹੀ ਹਿਰਤ ਮੈਨੇ ਦੇਖਦਿਆਂ ਹਿਰਤ ਖੋਹੀ ਜਾਂਦੀ, ਔਰ ਧਿਆਨ ਦੀ ਜਿਹੜੀ ਖਬਰ ਹੀ ਨਹੀਂ ਰਹਿੰਦੀ, ਅਥਵਾ ਅੱਖਾਂ ਨਾਲ ਦਰਸ਼ਨ ਵੇਖਣ ਨਾਲ ਹੀ ਦਰਸ਼ਨ ਵੇਖਣ ਵਾਲੇ ਦੀ ਨਜ਼ਰ ਮੋਹੀ ਜਾਂਦੀ। ਭਾਈ ਸਾਹਿਬ ਕਹਿੰਦੇ ਜਿਸ ਕਰਕੇ ਉਹਨੂੰ ਤਨ ਦੀ ਅਤੇ ਆਪਣੇ ਸਰੀਰ ਦੀ ਸੁੱਧ ਹੀ ਨਹੀਂ ਰਹਿੰਦੀ, ਰਹਿਤ ਨਾ ਧਿਆਨ ਧਿਆਨ ਨਹੀਂ ਰਹਿੰਦਾ, ਇੰਨਾ ਵਧੇ ਹੋ ਜਾਂਦਾ। ਸ਼ਬਦ ਕਹਿ ਸੁਰਤ, ਸੁਰਤ ਕਹਿ ਸ਼ਬਦ ਹਰੇ, ਕਹਿਤ ਸੁਨਤ ਗਤ ਰਹਿਤ ਗਿਆਨ। ਭਾਈ ਸਾਹਿਬ ਕਹਿੰਦੇ ਸਤਿਗੁਰਾਂ ਦੇ ਸ਼ਬਦ ਦੇ ਸੁਰਤ ਸੁਣਨੇ ਕਰਕੇ, ਹੋਰਨਾਂ ਸ਼ਬਦਾਂ ਨਾਲੋਂ ਸੁਰਤ ਜਿਹੜੀ ਸੂਝ ਬੂਝ ਉਹ ਮਾਰੀ ਜਾਂਦੀ। ਹੋਰ ਭਾਈ ਸਾਹਿਬ ਕਹਿੰਦੇ ਹਾਂ ਸੁਣਦਿਆਂ ਗਿਆਨ ਦੀ ਗਤੀ ਤੋਂ ਰਹਿਤ ਹੋ ਜਾਂਦਾ, ਭਾਵ ਆਨੰਦ ਸਰੂਪ ਹੋ ਜਾਂਦਾ। ਅਤੇ ਹੁਣ ਗਿਆਨ ਧਿਆਨ ਵੀ ਕਿਵੇਂ ਸੁਣਾਉਣਾ, ਸਾਰਿਆਂ 'ਚ ਹੈ ਤਾਂ ਉਹ ਹੀ ਹੈ। ਵਸਨ ਵਸਨ ਤਨ ਮਨ ਵਿਦ ਮਰਨ ਹੋਏ, ਦੇਹ ਕਹਿ ਵਧੇ ਉਨਮਤ ਮਦ ਪਾਨ। ਇਹ ਭਾਈ ਸਾਹਿਬ ਕਹਿੰਦੇ ਐਸਾ ਹੋ ਜਾਂਦਾ ਅਸਨ ਵਸਨ ਖਾਣੇ ਨੂੰ ਕੱਪੜਿਆਂ ਵੱਲੋਂ, ਤਨ ਔਰ ਸਿਮਰਨ ਵੱਲੋਂ ਬੇਸਿਮਰਨ ਹੋ ਜਾਂਦਾ। ਬੇਸਿਮਰਨ ਕਿਹਦਾ ਕਰਨਾ, ਆਪੇ ਜਪੋ ਆਪਣਾ ਜਾ, ਅਥਵਾ ਤਨ ਮਨ ਵਿੱਚ ਯਾਦ ਸ਼ਕਤੀ ਜਿਹੜੀ ਹੈ ਉਹ ਵੀ ਘੱਟ ਜਾਂਦੀ, ਇੱਧਰ ਉਹ ਬਹੁਤੀ ਧਿਆਨ ਦਿੰਦੇ ਨੇ। ਭਾਵ ਗਿਆਨ ਪੈਦਾ ਕਰਨ ਦਾ ਕਾਰਨ ਰੂਪ ਜਿਹੜੇ ਸੰਸਕਾਰ ਆ ਸਾਰੇ ਭੁੱਲ ਜਾਂਦੇ ਆ, ਦੇਹ ਕਰਕੇ ਇਸ ਤਰ੍ਹਾਂ ਵਧੇ ਹੋ ਜਾਂਦਾ। ਜਿਸ ਤਰ੍ਹਾਂ ਮਦ ਪਾਨ ਹੈ, ਮਦ ਪਾਨ ਕਰਕੇ ਉਨਮਤ, ਅਥਵਾ ਜਿਵੇਂ ਸ਼ਰਾਬ ਪੀ ਕੇ ਪੁਰਸ਼ ਉਨਮਤ ਪੂਰਨ ਮਸਤ ਹੋ ਜਾਂਦਾ, ਉਸ ਨੂੰ ਦੇਹ ਦੀ ਸੁੱਧ ਨਹੀਂ ਹੁੰਦੀ। ਇਸ ਤਰ੍ਹਾਂ ਗੁਰਸਿੱਖ ਦੇਹ ਕਰਕੇ ਵਧੇ ਹੋ ਜਾਂਦਾ, ਰਹਿੰਦਾ ਤਾਂ ਦੇਹ 'ਚ ਹੀ ਹੈ, ਵਧੇ ਅਵਸਥਾ, ਬਹੁਤੀਆਂ ਸੋਚਾਂ ਨਹੀਂ ਸੋਚਦਾ, ਬਹੁਤੀਆਂ ਯਾਦਾਂ ਨਹੀਂ ਕਰਦਾ, ਬਹੁਤਾ ਬੁੱਧੀ ਦੇ ਅਕਲ ਦੇ ਘੋੜੇ ਨਹੀਂ ਦੌੜਾਉਂਦਾ, ਆਨੰਦ ਸਰੂਪ ਹੋ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਅਕਲ ਤੋਂ ਬ੍ਰਹਮ ਗਿਆਨੀ ਮੇਰਾ ਅਕਲ ਤਾਂ ਕਿਸੇ ਦੀ ਵੀ ਨਹੀਂ, ਪਰ ਉਹ ਕਲਪਨਾ ਤੋਂ ਰਹਿਤ ਹੋ ਜਾਂਦਾ। ਜੈਸੇ ਲਗ ਮਾਤਰਹੀਨ ਪੜਤ ਔਰ ਕੋ ਔਰ ਪਿਤਾ ਪੂਤ ਪੂਤ ਪਿਤਾ ਸੰਸਰਜਨ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਸਿਹਾਰੀ ਵਿਆਰੀ ਔਂਕੜ ਆਦਿਕ ਲਗ ਮਰਤਾਂ ਤੋਂ ਹੀਣ ਹੈ, ਇਲਮ ਵਿੱਚ ਜਿਹੜਾ ਪੁਰਸ਼ ਹੈ ਹੋਰ ਨੂੰ ਹੋਰ ਹੀ ਪੜ੍ਹਦਾ, ਜਿਸ ਤਰ੍ਹਾਂ ਪੁੱਤ ਨੂੰ ਪਿਤਾ ਦੇ ਪਿਤਾ ਅਤੇ ਪਿਤਾ ਨੂੰ ਪੁੱਤ ਕਰਕੇ ਪੜ੍ਹਨਾ ਸਮਾਨ ਜਾਣਦਾ, ਕਿਉਂਕਿ ਲੰਡਿਆਂ ਵਿੱਚ ਪਾ ਤਾ ਹੀ ਪਿਤਾ ਪੁੱਤ ਅਤੇ ਪਤਾ ਪੜ੍ਹਿਆ ਜਾਂਦਾ। ਭਾਈ ਸਾਹਿਬ ਜੀ ਬੜਾ ਸੁੰਦਰ ਉਪਦੇਸ਼ ਦੇ ਰਹੇ ਹੈ, ਉਹ ਜਿਹੜੇ ਗੁਰਮੁਖ ਪਿਆਰੇ ਹੈ ਸੁੱਧ ਰਹਿਤ ਨਾ ਧਿਆਨ ਹੈ, ਇੰਨਾ ਵਧੇ ਹੋ ਜਾਂਦਾ ਸੁੱਧ ਨਹੀਂ ਰਹਿੰਦੀ, ਧਿਆਨ ਗਿਆਨ ਤੋਂ ਵੀ ਉੱਪਰ ਉੱਠ ਜਾਂਦਾ। ਫਿਰ ਭਾਈ ਸਾਹਿਬ ਕਹਿੰਦੇ ਜੈਸੇ ਲਗ ਮਾਤਰਹੀਨ ਪੜਤ ਔਰ ਕੋ ਔਰ ਪਿਤਾ ਪੂਤ ਪੂਤ ਪਿਤਾ ਸੰਸਰ ਜਾਣੇ ਹੈ, ਉਹਦੀ ਅਵਸਥਾ ਕਿਵੇਂ ਹੋ ਜਾਂਦੀ ਹੈ। ਵਸਨ ਵਸਨ ਤਨ ਮਨ ਵਿਸਿਮਰਨ ਹੋਇਆ, ਦੇਹ ਕਹਿ ਵਧੇ ਉਨਮਤ ਮਦ ਪ੍ਰਾਣ ਹੈ। ਸਰੀਰ ਤੋਂ ਅੰਨ ਵਸਤਰ ਮਨ ਤੋਂ ਵਿਕਾਰ ਭੁੱਲ ਗਿਆ, ਮਨ ਵਿਕਾਰਾਂ ਵੱਲੋਂ ਰੋਕ ਗਿਆ, ਦੇਹ ਦੀ ਪਾਲਣਾ ਛੱਡ ਕੇ ਨਾਮ ਅੰਮ੍ਰਿਤ ਦੇ ਪੀਣ ਕਰਕੇ ਫਿਰ ਉਹ ਮਸਤਾਨੇ ਹੋ ਕੇ ਰਹਿੰਦੇ ਆ। ਮਦ ਪ੍ਰਾਣ ਹੈ, ਜਿਵੇਂ ਕੋਈ ਮਦ ਨੂੰ ਪੀ ਲੈਂਦਾ ਪ੍ਰਾਣੀ ਮਸਤਾਨਾ ਹੋ ਜਾਂਦਾ ਉਨਮਤ, ਇਸ ਤਰ੍ਹਾਂ ਮਸਤਾਨੇ ਹੋ ਜਾਂਦੇ। ਜੈਸੇ ਲਗ ਮਾਤਰਹੀਨ ਪੜਤ ਔਰ ਕੋ ਔਰ ਪਿਤਾ ਪੂਤ ਪੂਤ ਪਿਤਾ ਸੰਸਰ ਜਾਣੇ, ਜਿਵੇਂ ਭਾਈ ਸਾਹਿਬ ਕਹਿੰਦੇ ਲਗ ਮਾਤਰ ਤੋਂ ਬਿਨਾਂ ਅੱਖਰ ਨੂੰ ਹੋਰ ਦਾ ਹੋਰ ਪੜ੍ਹੀਦਾ, ਪਿਤਾ ਪੁੱਤ ਪੂਤ ਪਿਤਾ ਇੱਕੋ ਜਿਹੇ, ਪਤ 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 ਪਤ, ਇਹ ਬਰਾਬਰ ਜਾਣੇ ਜਾਣਗੇ, ਇਹ ਬਰਾਬਰ ਜਾਣੇ ਜਾਣਗੇ। ਸੰਸਰ ਜਾਣੇ, ਇਹਨੂੰ ਸੰਸਰ ਜਾਣਦਾ, ਸੁਰਤ ਵੀ ਹੋਣੀ ਜੈਸੇ ਬਾਬਰੋ ਬਖਾਨੀਅਤ ਔਰ ਕਹੇ ਔਰ ਕਛ ਹਿਰਦੇ ਮੈਂ ਨਹੀਂ। ਭਾਈ ਸਾਹਿਬ ਕਹਿੰਦੇ ਜਿਵੇਂ ਸੁਰਤ ਅਕਲ ਦੋਨੋਂ ਆਦਮੀ ਬੌਰਾ ਕਹੀਦਾ। ਉਹਨੂੰ ਆਖੀਦਾ ਕੁਝ ਹੋ ਰਿਹਾ, ਸਮਝਦਾ ਮਨ 'ਚ ਕੁਝ ਹੋ ਰਿਹਾ। ਔਰ ਬਖਾਨੀਅਤ ਔਰ ਕਹੀਦਾ ਹੋ ਰਿਹਾ, ਕਹੇ ਔਰ ਕਾਸ਼ ਹਿਰਦੇ ਮੈਂ ਨਹੀਂ। ਸੁਰ ਤੋਂ ਹੀਣੇ ਆਦਮੀ ਨੂੰ ਪਾਗਲ ਕਿਹਾ ਜਾਂਦਾ, ਔਰ ਕੁਝ ਹੋਰ ਆਖਦਾ ਹਿਰਦੇ ਵਿੱਚ ਹੋਰ ਹੀ ਸਮਝਦਾ। ਜੈਸੇ ਗੁੰਗ ਸਭਾ ਮੈਂ ਕਹਿ ਨਾ ਸਖਤ ਬਾਤ, ਬੋਲਤ ਸਾਏ ਹੋਏ ਬਚਨ ਵਧਨ ਹੈ। ਅੱਗੇ ਦਿਸ਼ਟਾਂ ਦਿੰਦੇ ਆ ਜਿਸ ਤਰ੍ਹਾਂ ਅਕਲ ਤੋਂ ਬਿਨਾਂ ਆਦਮੀ ਬੌਰਾ ਕਹੀਦਾ, ਉਹਨੂੰ ਆਖੀਦਾ ਕੁਝ ਹੋ ਰਿਹਾ, ਸਮਝਦਾ ਮਨ 'ਚ ਕੁਝ ਹੋ ਰਿਹਾ। ਅਗਲਾ ਤਾਂ ਜਿਵੇਂ ਗੁੰਗਾ ਸਭਾ 'ਚ ਗੱਲ ਨਹੀਂ ਕਹਿ ਸਕਦਾ, ਵੀ ਉਹ ਬੋਲੇਗਾ ਵੀ ਤਾਂ ਲੋਕ ਹਾਸਾ ਕਰਨਗੇ, ਕਿਉਂਕਿ ਮਰਜ਼ਾਦਾ ਅਨੁਸਾਰ ਬਚਨ ਬੋਲਣੇ ਨਹੀਂ ਆਉਂਦੇ। ਜੈਸੇ ਗੁੰਗ ਸਭਾ ਮਦ ਕਹਿ ਨਾ ਸਖਤ ਬਾਤ, ਸਭਾ 'ਚ ਗੱਲ ਨਹੀਂ ਕਹਿ ਸਕਦਾ, ਬੋਲਤ ਸਾਏ ਹੋਏ ਬਚਨ ਵਧਾਉਣੇ। ਗੁੰਗੇ ਦੀ ਗੱਲ ਸੁਣ ਕੇ ਸਾਰੀ ਸਭਾ ਜਿਹੜੀ ਹੱਸਣ ਲੱਗ ਜਾਂਦੀ ਹੈ, ਕਿਉਂਕਿ ਉਹਦਾ ਬਚਨ ਜਿਹੜਾ ਵਿਦ ਅੰਨੀ ਹੈ ਹੋਰ ਤਰ੍ਹਾਂ ਦਾ ਹੁੰਦਾ, ਕੋਈ ਵਿਧੀ ਪੂਰ ਮਰਜ਼ਾਦਾ ਪੂਰਵਕ ਨਹੀਂ ਹੁੰਦਾ। ਗੁਰਮੁਖ ਮਾਰਗ ਮੈਂ ਮਨਮੁਖ ਥਕਤ ਹੋਏ ਲਗਨ, ਸਗਨ ਮਨੋ ਕੈਸੇ ਮਨ ਮਨੇ। ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਗੁਰਮੁਖਾਂ ਦੇ ਰਸਤੇ 'ਚ ਮਨਮੁਖ ਜਿਹੜੇ ਆ ਥਕਤ ਥੱਕ ਜਾਂਦੇ ਆ, ਥਕਤ ਹੋਏ ਲਗਨ ਸਗਨ ਮਨੋ ਕੈਸੇ ਮਨੇ। ਫਿਰ ਲਗਨ ਸਗਨ ਮਨਮੁਖ ਲਗਨ ਸਗਨ ਮੰਨਦੇ ਆ, ਇਹ ਗੁਰਮੁਖਾਂ ਦਾ ਮਨ ਮਨਮੁਖਾਂ ਦੇ ਉੱਤੇ ਕਿਵੇਂ ਮੰਨੇਗਾ ਨਹੀਂ ਮੰਨੇਗਾ, ਉਹ ਰਾਹੂ ਕੇਤੂ ਦੇ ਵਿਚਾਰ 'ਚ ਪਏ ਰਹਿੰਦੇ। ਗੁਰਸਿੱਖ ਨਿਰੰਕਾਰ ਦੀ ਸਿਫਤ ਸਲਾਹ ਕਰਨ ਵਾਲਾ ਹੈ। ਗੁਰਮੁਖ ਮਾਰਗ ਮੈਂ ਮਨੁੱਖ ਥਕਤ ਹੋਏ ਲਗਨ ਸੁਗਨ ਮਨੋ ਕੈਸੇ ਮਨ ਮੰਨੇ। ਲਗਨ ਸਗਨ ਥਿੱਤ ਆ, ਬਾਹਰ ਆ, ਦਿਸ਼ਾ ਸੂਲ ਆ, ਗ੍ਰਹਿ ਆ, ਨਛੱਤਰ ਆਦਿਕ, ਗੁਰਮੁਖ ਇਹਨਾਂ ਨੂੰ ਕਿਸ ਤਰ੍ਹਾਂ ਨਾਲ ਮਨ 'ਚ ਮੰਨ ਸਕਦਾ। ਕੁਟਨ ਕੁਟਾਨ ਸ਼ਬ ਰੂਪ ਰੰਗ ਸੋਭਾ ਨਿਧੀ, ਕੁਟਨ ਕੁਟਾਨ ਕੋਟ ਜਗ ਮਗ ਜੋਤ ਕਹਿ। ਭਾਈ ਸਰਦਾਰ ਸਾਹਿਬ ਅੱਗੇ ਦੱਸਦੇ, ਕਰੋੜਾਂ ਹੀ ਜਿਹੜੀਆਂ ਸਜਾਵਟਾਂ, ਕਰੋੜਾਂ ਰੂਪ ਰੰਗ, ਕਰੋੜਾਂ ਹੀ ਸੋਭਾ ਦੀਆਂ ਨਿਧੀਆਂ, ਕਰੋੜਾਂ ਹੀ ਜਿਹੜੇ ਪ੍ਰਕਾਸ਼ ਕਰਨ ਵਾਲੀਆਂ ਜੋਤੀਆਂ, ਸੂਰਜ ਚੰਦਰਮਾ, ਕਰੋੜਾਂ ਰਾਜ ਪਗ ਵਡਿਆਈਆਂ, ਪ੍ਰਤਾਪ ਕਰੋੜਾਂ ਸੁਖ ਦੇਣ ਵਾਲੇ ਪਦਾਰਥ, ਪ੍ਰਗਟ ਹੋ ਕੇ ਕਰੋੜਾਂ ਹੀ ਤਰ੍ਹਾਂ ਦੇ ਰਾਗ ਬਾਜਿਆਂ ਦੀ ਆਵਾਜ਼, ਹਾਂਜੀ ਝਗੜੇ ਗਿਆਨ ਗੁਣ, ਕਰੋੜਾਂ ਯੋਗ ਭੋਗਾਂ ਵਿੱਚ ਤਾਣੇ ਪੇਟੇ ਵਾਂਗ ਮਿਲਣਾ ਕਰਨ ਵਾਲੇ, ਕਰੋੜਾਂ ਹੀ ਦ੍ਰਿਸ਼ਟੀਆਂ ਦਰਸ਼ਨ ਸ਼ਬਦਾਂ ਦੀ ਸਰੋਤ ਵਰਗ, ਇਹ ਤਿਲ ਮਾਤਰ ਮਹਿਮਾ ਨੂੰ ਨਹੀਂ ਜਾਣ ਸਕਦੇ। ਇਸ ਲਈ ਕਹਿੰਦੇ ਅਸੀਂ ਨਮਸਕਾਰ ਕਰਦੇ ਹਾਂ। ਕੋਟਨ ਕੋਟਨ ਕੋਟਾਨ ਰਾਜ ਭਾਗ ਪ੍ਰਭਤਾ ਪ੍ਰਤਾਪ, ਕੋਟਨ ਕੋਟਾਨ ਸੁਖ ਆਨੰਦ ਆਨੰਦ ਅਦੋਤਕ। ਕਰੋੜਾਂ ਕਰੋੜਾਂ ਤਰ੍ਹਾਂ ਦੇ ਰਾਜ ਭਾਗ, ਕਰੋੜਾਂ ਕਰੋੜਾਂ ਤਰ੍ਹਾਂ ਦੀਆਂ ਪ੍ਰਭਤਾ ਵਡਿਆਈਆਂ, ਕਰੋੜਾਂ ਕਰੋੜਾਂ ਤਰ੍ਹਾਂ ਦੇ ਪ੍ਰਤਾਪ ਲੋਕਾਂ ਦੇ ਜਸ, ਕੋਟਾਨ ਕੋਟਾਨ ਸੁਖ ਉਹਦੇ ਸਾਹਮਣੇ, ਕਰੋੜਾਂ ਕਰੋੜਾਂ ਤਰ੍ਹਾਂ ਦੇ ਜਿਹੜੇ ਗੁਰਮੁਖਾਂ ਨੂੰ ਸੁਖ ਆਨੰਦ ਅਦੋਤ ਪ੍ਰਗਟ ਹੋ ਗਿਆ ਆ, ਇਹਦੇ ਬਰਾਬਰ ਇਹ ਜਿਹੜੇ ਦੁਨਿਆਵੀ ਸੁੱਖ ਪ੍ਰਭਤਾ ਰਾਜਪਗ ਤੁੱਛ ਹਨ, ਉਹਦੇ ਸਾਹਮਣੇ ਤੁੱਛ ਹੈ। ਕੋਟਨ ਕੁਟਾਨ ਰਾਗਨਾਥ ਬਾਦ ਗਿਆਨ ਗੁਣ, ਕੋਟਨ ਕੁਟਾਨ ਯੋਗ ਭੋਗ ਓਤ ਪੋਤਕ ਹੈ। ਕਰੋੜਾਂ ਕਰੋੜਾਂ ਤਰ੍ਹਾਂ ਰਾਗ, ਕਰੋੜਾਂ ਕਰੋੜਾਂ ਨਾਦ ਸ਼ਬਦ, ਕਰੋੜਾਂ ਕਰੋੜਾਂ ਤਰ੍ਹਾਂ ਦੇ ਜਿਹੜੇ ਬਾਦ ਬਾਜੇ, ਗਿਆਨ ਕਰੋੜਾਂ ਤਰ੍ਹਾਂ ਦੇ ਗਿਆਨ, ਕਰੋੜਾਂ ਕਰੋੜਾਂ ਦੇ ਜਿਹੜੇ ਗੁਣ ਆ, ਗਿਆਨ ਅਤੇ ਗੁਣ, ਕੋਟਾਂ ਕੋਟਾਂ ਯੋਗ, ਯੋਗ ਜਿਹੜੇ ਭੋਗ, ਯੋਗ ਭੋਗ ਦੁਨੀਆ ਦੇ ਪਦਾਰਥ ਜਿਹੜੇ ਤਾਣੇ ਪੇਟੇ ਨੂੰ ਆਪੋ ਵਿੱਚ ਮਿਲੇ ਹੋਏ, ਇਹ ਗੁਰਸਿੱਖਾਂ ਦੀ ਅਵਸਥਾ ਦੇ ਮੂਹਰੇ ਕੁਛ ਵੀ ਨਹੀਂ। ਕੋਟਨ ਕੋਟਾਨ ਤਿਲ ਮਹਿਮਾ ਅਗਾਧ ਬੋਧ, ਨਮੋ ਨਮੋ ਦ੍ਰਿਸ਼ਟ ਦਰ ਸ਼ਬਦ ਸਰੋਤ ਹੈ। ਭਾਈ ਸਾਹਿਬ ਕਹਿੰਦੇ ਆ, ਕਰੋੜਾਂ ਕਰੋੜਾਂ ਦੀਆਂ ਮਹਿਮਾ ਵੀ ਤਿਲ ਦੇ ਸਮਾਨ ਹੈ, ਔਰ ਜਿਨ੍ਹਾਂ ਦਾ ਬੋਧ ਗਿਆਨ ਆਗਾਧ ਆ, ਉਸ ਦਰਸ਼ਨ ਕਰਨ ਵਾਲੀ ਦ੍ਰਿਸ਼ਟੀ ਨੂੰ ਨਮਸਕਾਰ ਆ, ਸ਼ਬਦ ਸੁਣਨ ਵਾਲੀ ਸਰੋਤ ਨੂੰ ਵੀ ਨਮਸਕਾਰ ਆ। ਦਰਸ ਸ਼ਬਦ ਸਰੋਤ ਕੇ, ਸ਼ਬਦ ਸਰੋਤ ਮੈਨੂੰ ਸੁਣਨ ਵਾਲੀ ਸਰੋਤ ਨੂੰ ਵੀ ਨਮਸਕਾਰ। ਅਹਿਨਸ ਪਰਮਤ ਕਮਲ ਕੁਮੁਦਨੀ ਕੋ ਸੱਸ ਮਿਲ ਬਿਸ਼ਰਤ ਸੋਗ ਹਰਖ ਵਿਆਪੀ। ਭਾਈ ਸਾਹਿਬ ਕਹਿੰਦੇ ਆ ਕਿ ਦਿਨ ਰਾਤ ਭੌਂਦਾ ਫਿਰਦਾ ਕਮਲ ਕਾਹਦੇ ਲਈ? ਸੂਰਜ ਵੇਖਣ ਨੂੰ। ਜਿਵੇਂ ਜਿਵੇਂ ਸੂਰਜ ਘੁੰਮਦਾ, ਕਮਲ ਦਾ ਫੁੱਲ ਘੁੰਮੀ ਜਾਂਦਾ। ਕੁਮੋਦਨੀ ਜਿਹੜੀ ਕੁੰਮੀ ਹੈ, ਉਹ ਚੰਦਰਮਾ ਨੂੰ ਦੇਖਣ ਲਈ, ਚੰਦਰਮਾ ਨੂੰ ਮਿਲਿਆ, ਕੁੰਮੀ ਨੂੰ ਹਰਖ ਅਤੇ ਕਮਲ ਨੂੰ ਸੋਗ। ਵਿਆਪ ਹੀ ਵਿਆਪਦਾ, ਚੰਦਰਮਾ ਵਿਛੜੇ ਨੂੰ, ਕੁੰਮੀ ਨੂੰ ਸੋਗ ਵਿਆਪਦਾ। ਕਿਉਂਕਿ ਕੁੰਮੀ ਜਿਹੜੀ ਹੈ ਉਹ ਚੰਦਰਮਾ ਦੇਖ ਕੇ ਖਿੜਦੀ ਹੈ ਅਤੇ ਕਬਲ ਸੂਰਜ ਦੇਖ ਕੇ। ਜਿਹੜੇ ਚੰਦਰਮਾ ਆ ਜਾਂਦਾ ਅਤੇ ਕਬਲ ਨੂੰ ਸੋਗ, ਅਤੇ ਜਿਹੜੇ ਸੂਰਜ ਆ ਜਾਂਦਾ ਕੁੰਮੀ ਨੂੰ ਸੋਗ ਵਿਆਪਦਾ। ਰਵ ਸਸ ਉਲੰਘ ਸਰਨ ਸਤਿਗੁਰ ਗਹੀ ਟਰਨ ਕਮਲ ਸੁਖ ਸੰਪਟ ਮਲਾਪੀ। ਭਾਈ ਸਾਹਿਬ ਹੁਣ ਦੱਸਦੇ ਹੈ ਕਿ ਜਿਵੇਂ ਦਿਨ ਰਾਤ ਕਮਲ ਸੂਰਜ ਮਗਲ ਘੁੰਮਦਾ, ਕੁਮੋਦਨੀ ਚੰਦਰਮਾ ਸੂਰਜ ਦੇ ਮਿਲਣ ਭੂਮੀ ਨੂੰ ਅਤੇ ਚੰਦਰਮਾ ਦੇ ਮਿਲਣ ਇਹਨਾਂ ਨੂੰ ਹਰਖ ਸੋਗ ਵਿਆਪਦੇ। ਰਵ ਸਸ ਉਲੰਘ ਸਰਨ ਸਤਿਗੁਰ ਗਹੀ ਚਰਨ ਕਮਲ ਸੁਖ ਸੰਪਟ ਮਲਾਪੀ। ਰਵ ਸਸ ਉਲੰਘ ਸਰਨ ਸਤਿਗੁਰ ਗਹੀ ਚਰਨ ਕਮਲ ਸੁਖ ਸੰਪਟ ਮਲਾਪੀ। ਭਾਈ ਸਾਹਿਬ ਕਹਿੰਦੇ ਗੁਰਸਿੱਖਾਂ ਨੇ ਏੜਾ ਪਿੰਗਲਾ ਤਮੋ ਗੁਣ ਸਤੋ ਗੁਣ ਰੂਪ ਚੰਦਰਮਾ ਸੂਰਜ ਨੂੰ ਉਲੰਘ ਕੇ ਸਤਿਗੁਰਾਂ ਦੀ ਸ਼ਰਨ ਫੜ ਲਈ। ਉਹ ਸਤਿਗੁਰਾਂ ਦੇ ਚਰਨ ਕਮਲਾਂ ਰੂਪ ਸੁੱਖ ਸੰਪਟ ਵਿੱਚ ਮਿਲ ਗਿਆ। ਜਿਹੜਾ ਗੁਰਸਿੱਖ ਆ ਉਹ ਸੁੱਖਾਂ ਦੇ ਸੰਪਟ ਦੇ ਵਿੱਚ ਮਿਟ ਗਿਆ। ਜਿਵੇਂ ਭੌਰਾ ਫੁੱਲ ਵਿੱਚ ਡੱਬੇ ਨੂੰ ਮੀਟਿਆ ਹੋਇਆ ਸੁੱਖ ਪਾਉਂਦਾ, ਇਸ ਤਰ੍ਹਾਂ ਗੁਰਮੁਖ ਜਿਹੜੇ ਆ ਗੁਰੂ ਦੇ ਚਰਨਾਂ ਕਬਲਾਂ ਨਾਲ ਮਿਲ ਕੇ ਸੁੱਖ ਪਾਉਂਦੇ ਆ। ਸਹਿਜ ਸਮਾਧ ਨੇ ਆਸਨ ਸੁਭ ਆਸਨ ਕਹਿ ਮਧ ਮਕਰੰਦ ਰਸ ਲੁਭਤ ਅਜਾਪੇ। ਭਾਈ ਸਾਹਿਬ ਕਥਨ ਕਰਦੇ ਆ ਸਹਿਜ ਸਮਾਧੀ ਦੁਆਰਾ ਗਿਆਨ ਸਮਾਧੀ ਆਤਮਾ ਰੂਪ ਨਿਜ ਆਸਣ ਉੱਤੇ ਉਹ ਵਾਸਾ ਕਰਕੇ ਰਹਿੰਦੇ ਆ, ਆਪਣੇ ਸਵੈ ਸਰੂਪ 'ਚ ਨਿਵਾਸ ਕਰ ਲੈਂਦੇ। ਨਿਜ ਆਸਣ ਸੁਭ ਆਸਨ ਕਹਿ ਸੋ ਵਿਸ਼ੇਸ਼ ਕਰਕੇ ਵਾਸਾ ਕਰ ਲੈਂਦੇ। ਮਦ ਮਕਰੰਦ ਰਸ ਲੁਭਤ ਅਜਾਪੇ, ਜਿਵੇਂ ਭੋਰਾ ਮਕਰੰਦ ਰਸ ਦਾ ਲੋਭੀ ਹੋ ਕੇ ਕਮਲ ਉੱਤੇ ਬੈਠਾ ਹੋਇਆ, ਅਜਾਪ ਹੀ ਮਲੂਮ ਨਹੀਂ ਹੁੰਦਾ। ਉਹਦੇ 'ਤੇ ਲਵਾਇਮਾਨ ਹੋਇਆ, ਅਜਾਪ ਹੀ ਜਾਣੇ ਨਹੀਂ। ਇਸ ਤਰ੍ਹਾਂ ਉਹ ਫੁੱਲਾਂ ਦੀ ਧੂੜੀ ਬਾਸ਼ਨਾ ਅਤੇ ਸੁਆਦ 'ਤੇ ਲਵਾਇਮਾਨ ਹੁੰਦਾ। ਸਿੱਖ ਸਹਿਜੀ ਸਮਾਧੀ ਲਾ ਕੇ ਆਪ ਆਸਣ ਗੁਰਾਂ ਦੇ ਚਰਨ ਕਮਲਾਂ ਦੀ ਜਿਹੜੀ ਭਗਤੀ ਹੈ ਉੱਪਰ ਜਮਾ ਕੇ ਅਜੱਪਾ ਜਾਪ ਨੂੰ ਜਪ ਕੇ ਬੈਠਦੇ ਆ। ਤਿਰਗੁਣ ਅਤੀਤ ਹੋਏ ਬਿਸਰਾਮ ਨੇਹ ਕਾਮ ਧਾਮ ਉਨ ਮਨ ਮਗਨ ਅਨਾਹਦ ਅਲਾਪੀ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਜਿਹੜੇ ਗੁਰਮੁਖ ਪਿਆਰੇ ਹੈ ਉਹ ਤਿੰਨਾਂ ਗੁਣਾਂ ਤੋਂ ਅਤੀਤ ਰਹਿਤ ਹੋ ਗਏ ਅਤੇ ਆਪਣੇ ਸਵੈਂ ਸਰੂਪ ਰੂਪੀ ਘਰ ਵਿੱਚ ਰਹਿ ਕੇ ਸ਼ੁੱਧ ਕਾਮਨਾ ਤੋਂ ਬਿਨਾਂ ਹੋਏ। ਤਿਰਗੁਣ ਅਤੀਤ ਹੋਏ ਬਿਸਰਾਮ ਨਿਹਕਾਮ ਧਾਮ, ਨਿਹਕਾਮ ਹੋ ਕੇ ਆਪਣੇ ਧਾਮ ਵਿੱਚ ਨਿਵਾਸ ਕਰਦੇ। ਉਨ ਮਨ ਮਗਨ ਅਨਾਹਦ ਮਲਾਪੀ, ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਨਿਹਕਾਮ ਧਾਮ ਵਿੱਚ ਵਿਸਰਾਮ ਕਰਦੇ ਜਿੱਥੇ ਕੋਈ ਕਾਮਨਾ ਨਹੀਂ ਰਹਿੰਦੀ। ਔਰ ਅਨਹਤ ਸ਼ਬਦ ਦੇ ਅਲਾਪ ਸੁਣਨ ਵਿੱਚ ਉਹਨਾਂ ਦਾ ਮਨ ਮਗਨ ਹੋ ਕੇ ਰਹਿੰਦਾ। ਉਨ ਮਨੀ ਅਵਸਥਾ ਜਿਹੜੀ ਤੁਰੀਆ ਪਾ ਦਿਆ, ਅਤੇ ਅਨਾਹਤ ਸ਼ਬਦ ਵਿੱਚ ਮਸਤ ਹੋ ਜਾਂਦੇ ਆ। ਅਲਾਪ ਅਲਾਪ ਮੈਨੇ ਸੁਣਨ ਵਿੱਚ ਉਹਨਾਂ ਦਾ ਮਨ ਮਗਨ ਹੋ ਜਾਂਦਾ, ਮਸਤ ਹੋ ਜਾਂਦਾ। ਉਹ ਰਹਿ ਕੇ ਸ਼ੁੱਧ ਹੋ ਜਾਂਦੇ, ਕਾਮਨਾ ਤੋਂ ਬਿਨਾਂ ਹੋ ਜਾਂਦੇ। ਨਿਰੰਕਾਰ ਦੇ ਆਨੰਦ ਉਚਾਰਨ ਵਿੱਚ ਇੱਕ ਰਸ ਮਸਤ ਰਹਿੰਦੇ ਆ। ਰਬ ਸਤ ਦਰਸ ਕਮਲ ਕੁਮੁਦਨੀ ਹਿਤ ਪਰਮਤ ਭਰਮਰ ਮਨ ਸੰਯੋਗੀ ਵਿਯੋਗੀ। ਸੂਰਜ ਦਾ ਭਾਈ ਸਾਹਿਬ ਕਹਿੰਦੇ ਦਰਸ਼ਨ ਕਰਨ ਨੂੰ ਕਬਲ ਨੂੰ ਬੜਾ ਪਿਆਰ ਆ, ਕਦੋਂ ਸੂਰਜ ਚੜ੍ਹੇ ਅਤੇ ਉਖੜੇ। ਔਰ ਇਸੇ ਤਰ੍ਹਾਂ ਚੰਦਰਮਾ ਦੇ ਦਰਸ਼ਨ ਨੂੰ ਕੁਮੁਦਨੀ ਕੰਮੀ ਜਿਹੜੀ ਹੈ ਹਿੱਤ ਕਰਦੀ ਹੈ, ਪਿਆਰ ਕਰਦੀ ਹੈ। ਔਰ ਭੋਰੇ ਦਾ ਮਨ ਕਮਲ ਦਾ ਸੰਯੋਗੀ ਹੈ, ਔਰ ਕੰਮੀ ਦਾ ਵਿਯੋਗੀ ਹੋ ਕੇ ਭਰਮ ਤੋੜਦਾ ਰਹਿੰਦਾ। ਉਹਦਾ ਜਿਹੜਾ ਕਬਲ ਨਾਲ ਪਿਆਰ ਹੈ ਉਹ ਫਿਰ ਉੱਡਦਾ ਫਿਰਦਾ। ਮਨ ਸੰਯੋਗੀ ਵਿਯੋਗੀ ਹੈ, ਭਰਮਰ ਭਰਮਰ ਮਨ ਸੰਯੋਗੀ ਵਿਯੋਗੀ ਹੈ। ਕੌਲ ਜਿਹੜਾ ਕਬਲ ਹੈ ਸੂਰਜ, ਕੰਮੀ ਨੂੰ ਚੰਦਰਮਾ ਦਾ ਦਰਸ਼ਨ। ਜਿਵੇਂ ਪ੍ਰੇਮ ਵਾਲਾ ਨੇ ਭੋਰੇ ਦਾ ਮਨ ਕਮਲ ਉੱਤੇ ਭਰਮਣੇ ਕਰਕੇ ਸੁੱਖ ਦਾ ਵਿਯੋਗੀ ਅਤੇ ਦੁੱਖ ਦਾ ਸੰਯੋਗੀ ਹੈ। ਪਰਮਤ ਪਰਮਰ ਮਨ ਸੰਯੋਗੀ ਵਿਯੋਗੀ ਹੈ। ਭੋਰੇ ਦਾ ਮਨ ਕਮਲ ਦਾ ਸੰਯੋਗੀ ਹੈ ਅਤੇ ਕੰਮੀ ਦਾ ਵਿਯੋਗੀ ਹੋ ਕੇ ਪਰਮਤ ਮੈਨੇ ਉੱਡਦਾ ਰਹਿੰਦਾ। ਤਿਰਗੁਣ ਅਤੀਤ ਗੁਰ ਚਰਨ ਕਮਲ ਰਸ ਮਧ ਮਕਰੰਦ ਰੋਗ ਰਹਿਤ ਅਰੋਗੀ। ਭਾਈ ਸਾਹਿਬ ਕਹਿੰਦੇ ਪਰ ਜੇ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਦੀ ਮਕਰੰਦ ਰਸ ਚਰਨ ਧੂੜੀ ਦਾ ਮਧ ਮਧ ਮੈਨੇ ਭੌਰਾ ਬਣ ਜਾਏ, ਭੌਰਾ ਹੋਇਆ ਉਹ ਰੋਗਾਂ ਤੋਂ ਰਹਿਤ ਅਰੋਗੀ ਹੈ, ਉਹਨੂੰ ਕੋਈ ਰੋਗ ਨਹੀਂ ਦੇਣਦਾ। ਨਿਸ਼ਚਲ ਮਕਰੰਦ ਸੁੱਖ ਸੰਪੜ ਸਹਿਜ ਧੁਨ ਸ਼ਬਦ ਅਨਾਹਦ ਕਹਿ ਲੋਗ ਅਲੋਗੀ। ਭਾਈ ਸਾਹਿਬ ਜੀ ਕਥਨ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਕਮਲੇ ਮਕਰੰਦ ਰੂਪ ਧੂੜੀ ਰੂਪ ਜਿਹੜਾ ਸੁੱਖ ਸੰਪਟ ਵਿੱਚ ਉਹ ਅਚਲ ਹੋ ਕੇ ਬੈਠਾ ਆ। ਉਹ ਮਨੋ ਜਿਹੜੀ ਅਨਾਹਦ ਸ਼ਬਦ ਦੀ ਸਹਿਜ ਧੁਨੀ ਕਰਕੇ ਲੋਗ ਸੰਸਾਰ ਵਿੱਚ ਲੋਗ ਤੋਂ ਰਹਿਤ ਹੋ ਕੇ ਵਸ ਰਿਹਾ, ਅਲੋਗੀ ਹੈ। ਸੰਸਾਰ ਦੇ ਲੋਕਾਂ ਨਾਲ ਉਹਦੀ ਪ੍ਰੀਤੀ ਟੁੱਟ ਜਾਂਦੀ ਹੈ, ਲੋਕਾਂ 'ਚ ਰਹਿੰਦਾ ਏ, ਲੋਕਾਂ ਦੀ ਸੰਗਤ ਤੋਂ ਉੱਪਰ ਉੱਠ ਕੇ ਨਿਰੰਕਾਰ ਦਾ ਚਿੰਤਨ ਕਰਦਾ। ਉਹ ਲੋਕ ਮੈਂ ਅਲੋਗੀ ਹੈ। ਇਸ ਵਾਸਤੇ ਭਾਈ ਸਾਹਿਬ ਦੱਸਦੇ ਆ ਉਹ ਸਿੱਖ ਤਿੰਨਾਂ ਗੁਣਾਂ ਤੋਂ ਰਹਿਤ ਹੋਵੇ, ਸਤਿਗੁਰਾਂ ਦੇ ਚਰਨਾਂ ਦੀ ਭਗਤੀ ਦਾ ਆਨੰਦ ਲੈ ਕੇ ਰੋਗਾਂ ਤੋਂ ਵੀ ਰਹਿਤ ਹੋਵੇ, ਭੋਰੇ ਕਮਲ ਦੀ ਧੂੜੀ ਸੁਗੰਧੀ ਦੇ ਸਵਾਦ ਵਿੱਚ ਮਸਤ ਰਹਿ ਕੇ ਰੋਗੀ ਹੋਏ ਰਹਿੰਦੇ, ਜਿਵੇਂ ਫੁੱਲਾਂ ਉੱਤੇ ਬੈਠ ਕੇ ਭੋਰਾ ਸੁੱਖ ਪਾਉਂਦਾ। ਇਸ ਤਰ੍ਹਾਂ ਹੀ ਗੁਰੂ ਦੇ ਚਰਨਾਂ ਦੀ ਭਗਤੀ ਨੂੰ ਜਪ ਕੇ ਸਿੱਖ ਸੁੱਖ ਪਾਉਂਦੇ ਹੈ। ਔਰ ਡੱਬੇ ਵਾਂਗੂ ਚਰਨ ਜਿਹੜੇ ਦੁੱਖਾਂ ਤੋਂ ਉਹਨੂੰ ਢੱਕੀ ਰੱਖਦੇ ਆ, ਜਿਵੇਂ ਭੋਰਾ ਜਲੇ ਫੁੱਲ ਦੇ ਵਿੱਚ ਵੜ ਗਿਆ ਅਤੇ ਉਹ ਦੁੱਖਾਂ ਤੋਂ ਬਚ ਜਾਂਦਾ। ਇਸ ਤਰ੍ਹਾਂ ਸਿੱਖ ਜਿਹੜਾ ਗੁਰਾਂ ਦੇ ਸ਼ਬਦ ਨੂੰ ਇੱਕ ਰਸ ਉਚਾਰਨ ਕਰਕੇ ਜਿਹੜੀਆਂ ਲੋਕਾਂ ਦੀਆਂ ਰੀਤੀਆਂ ਲੋਕ ਲਾਜੀ ਤੋਂ ਰਹਿਤ ਹੋ ਕੇ ਰਹਿੰਦੇ। ਔਰ ਗੁਰਮੁਖਾਂ ਦਾ ਜਿਹੜਾ ਸੁੱਖ ਫਲ ਹੈ ਉਹਦੀ ਮਹਿਮਾ ਜਾਣਨੀ ਬੜੀ ਕਠਿਨ ਹੈ। ਯੋਗ ਭੋਗ ਪਦਾਰਥਾਂ ਦੇ ਰਹਿ ਕੇ ਮਾਇਆ ਤੋਂ ਰਹਿਤ ਪਰਮਾਤਮਾ 'ਚੋਂ ਲੱਗੇ ਰਹਿੰਦੇ। ਤਿਰਗੁਣ ਅਤੀਤ ਗੁਰ ਚਰਨ ਕਮਲ ਰਸ ਮਧ ਮਕਰੰਦ ਰੋਗ ਰਹਿਤ ਅਰੋਗੀ ਹੈ। ਨਿਸ਼ਚਲ ਮਕਰੰਦ ਸੁੱਖ ਸੰਪਟ ਸਹਿਜ ਧੁਨ ਸ਼ਬਦ ਅਨਾਹਦ ਕਹਿ ਲੋਗ ਅਲੋਗੀ ਹੈ। ਗੁਰਮੁਖ ਸੁੱਖ ਫਲ ਮਹਿਮਾ ਅਗਾਧ ਬੋਧ ਯੋਗ ਭੋਗ ਅਲਖ ਨਿਰੰਜਨ ਪ੍ਰਯੋਗੀ। ਭਾਈ ਸਾਹਿਬ ਕਹਿੰਦੇ ਉਸ ਗੁਰਮੁਖ ਨੂੰ ਪ੍ਰਾਪਤ ਹੋਏ ਸੁੱਖ ਫੁੱਲ ਦਾ ਜਿਹੜਾ ਬੋਧ ਆ ਬੜਾ ਅਗਾਧ ਆ ਡੂੰਘਾ, ਕਿਉਂਕਿ ਯੋਗ ਭੋਗ ਕਰਕੇ ਅਲੱਖ ਹੈ। ਉਸ ਨਿਰੰਜਨ ਨਾਲ ਪਰ ਯੋਗੀ ਪੂਰੀ ਤਰ੍ਹਾਂ ਜੁੜ ਗਿਆ। ਪਰ ਵਿਸ਼ੇਸ਼ ਕਰਕੇ ਜੁੜ ਗਿਆ, ਕਦੀ ਲਿਵ ਟੁੱਟਦੀ ਨਹੀਂ। ਜੈਸੇ ਦਰਪਣ ਵਿਖੇ ਬਦਨ ਬਲੋਕੀਅਤ, ਐਸੇ ਸਰਗੁਣ ਸਾਖੀ ਭੂਤ ਗੁਰ ਗਿਆਨ ਧਿਆਨ ਹੈ, ਕਮਾਲ ਹੈ। ਭਾਈ ਸਾਹਿਬ ਕਹਿੰਦੇ, ਜਿਸ ਤਰ੍ਹਾਂ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਦੇਖੀਦਾ ਤਾਂ ਜਿਉਂ ਕਾ ਤਿਉਂ ਚਿਹਰਾ ਜਿਹੜਾ ਮੋਖ ਹੈ ਦਿਸ ਪੈਂਦਾ, ਇਸ ਤਰ੍ਹਾਂ ਗੁਰੂ ਦਾ ਧਿਆਨ ਜੇ ਧਰਿਆ ਜਾਏ ਅਤੇ ਸਰਗੁਣ ਦਾ ਪ੍ਰਤੀਬਿੰਬ ਰੂਪ ਜਿਹੜਾ ਸਾਖੀ ਭੂਤ ਦਾ ਦਰਸ਼ਨ ਹੋ ਜਾਂਦਾ, ਸਾਕਸ਼ੀ ਦਾ ਨਿਰੰਕਾਰ ਪਰਮੇਸ਼ਰ ਦਾ ਦਰਸ਼ਨ ਹੋ ਜਾਂਦਾ। ਜੈਸੇ ਦਰਪਣ ਵਿਖੇ ਬਦਨ ਬਲੋਕਿਤ, ਐਸੇ ਸਰਗੁਣ ਸਾਖੀ ਭੂਤ ਗੁਰ ਧਿਆਨ ਹੈ। ਸ਼ੀਸ਼ੇ ਜਿਵੇਂ ਆਪਣਾ ਮੂੰਹ ਦੇਖ ਲਈਦਾ, ਸਿੱਖ ਜਿਹੜਾ ਅਕਾਲ ਪੁਰਖ ਨੂੰ ਗੁਰਾਂ ਨੂੰ ਸਰਗੁਣ ਰੂਪ ਕਰਕੇ ਵੇਖਦੇ ਆ, ਉਹਦੇ ਵਿੱਚ ਨਿਰਗੁਣ ਨੂੰ ਦੇਖਦੇ ਆ, ਉੱਥੋਂ ਹੀ ਗੁਰਬਾਣੀ ਦੇ ਝਰਨੇ ਝਰਦੇ ਆ। ਉਹ ਸਾਰਿਆਂ ਦਾ ਸਾਕਸ਼ੀ ਭੂਤ ਹੈ, ਸਾਕਸ਼ੀ ਦਾ ਦਰਸ਼ਨ ਹੋ ਜਾਂਦਾ। ਜੈਸੇ ਜੰਤਰ ਧੁਨ ਵਿਖੇ ਬਾਜਤ ਜੰਤਰੀ ਕੋ ਮਨ, ਤੈਸੇ ਘੱਟ ਘੱਟ ਗੁਰ ਸ਼ਬਦ ਗਿਆਨ। ਦੂਸਰਾ ਦਰਸ਼ਨ ਭਾਈ ਸਾਹਿਬ ਕਹਿੰਦੇ, ਜਿਸ ਤਰ੍ਹਾਂ ਬਾਜੇ ਦੀ ਆਵਾਜ਼ ਵਿੱਚ ਬਜੰਤਰੀ ਜਿਹੜਾ ਵਜਾਉਣ ਵਾਲਾ ਉਹਦਾ ਮਨ ਲੱਗਿਆ ਹੁੰਦਾ, ਇਸ ਤਰ੍ਹਾਂ ਨਾਲ ਘਟਾਂ ਘਟਾਂ ਵਿੱਚ ਗੁਰੂ ਸ਼ਬਦ ਦਾ ਗਿਆਨ ਹੁੰਦਾ। ਮਨ ਵਿੱਚ ਕ੍ਰਮ ਜਿੱਤਰ ਇਕੱਤਰ ਸਹਿ ਇਕੱਤਰ ਪੈ, ਪੂਰਨ ਪ੍ਰਗਾਸ ਪ੍ਰੇਮ ਪਰਮ ਨਿਧਾਨ ਹੈ। ਭਾਈ ਸਾਹਿਬ ਜੀ ਦੱਸਦੇ ਆ, ਜਿਵੇਂ ਬਾਜੇ ਦੀ ਆਵਾਜ਼ ਨਾਲ ਰਾਗੀ ਦਾ ਮਨ ਜਿਵੇਂ ਰਲਿਆ ਹੁੰਦਾ, ਇਸ ਤਰ੍ਹਾਂ ਹੀ ਹਿਰਦਿਆਂ ਵਿੱਚ ਗੁਰਾਂ ਦੇ ਸ਼ਬਦ ਦਾ ਗਿਆਨ ਰਲਿਆ ਹੋਇਆ। ਮਨ, ਬਾਣੀ, ਸਰੀਰ, ਇੰਦਰੀ ਗੁਰਮੁਖਾਂ ਦਾ ਜਿੱਧਰੋਂ ਕਿੱਧਰੋਂ ਇਕੱਠੇ ਹੋਇਆ, ਖਜ਼ਾਨੇ ਦਾ ਪੂਰਾ ਉਹਨਾਂ ਪਤਾ ਲੱਗ ਗਿਆ ਕਿ ਨਾਮ ਦਾ ਨਿਧਾਨ ਖਜ਼ਾਨਾ ਕੀ ਹੈ। ਮਨ ਬਚ ਕ੍ਰਮ ਜਿੱਤਰ ਇਕੱਤਰ ਸਹਿ ਇਕੱਤਰ ਪੈ, ਜਿੱਥੋਂ ਕਿਤੋਂ ਮਨ ਕਰਕੇ ਬਾਣੀ ਕਰਕੇ ਸਰੀਰ ਇਕੱਤਰ ਹੋ ਗਏ, ਫੁਰਨਾ ਜਾਂਦਾ ਹੀ ਨਹੀਂ ਕਿਸੇ ਪਾਸੇ, ਲਿਵ ਜੁੜ ਗਈ, ਫਿਰ ਪੂਰਨ ਪ੍ਰਗਾਸ ਪ੍ਰੇਮ ਪਰਮ ਨਿਧਾਨ ਹੈ। ਫਿਰ ਕਹਿੰਦੇ ਭਾਈ ਸਾਹਿਬ, ਪਰਮ ਨਿਧਾਨ ਮਹਾਨ ਖਜ਼ਾਨਿਆਂ ਦਾ ਮਾਲਕ, ਉਸ ਪਰਮੇਸ਼ਰ ਦੇ ਸਰੂਪ ਪ੍ਰਭੂ ਦਾ ਪੂਰਨ ਪ੍ਰੇਮ ਪ੍ਰਗਾਸ ਕਰ ਆਉਂਦਾ, ਹਿਰਦੇ 'ਚ ਉਹਨਾਂ ਦੇ ਪਰਮੇਸ਼ਰ ਦਾ ਗਿਆਨ ਪ੍ਰਕਾਸ਼ ਹੋ ਜਾਂਦਾ। ਭਾਈ ਸਾਹਿਬ ਦੱਸਦੇ ਆ, ਉਹ ਵਿਆਪਕ ਨਿਰੰਕਾਰ ਦੇ ਆਨੰਦ ਦੀ ਜਿਹੜੀ ਧੁਨੀ ਹੈ, ਆਚਾਰਨ ਸਹਿਦੇ ਸਹਿਜ ਸੁਤੇ ਸਿੱਧੇ ਸਮਾਧੀ ਤੱਕ ਮਸਤ ਹੋ ਜਾਂਦੇ ਆ, ਬਿਨਾਂ ਨਿਰੰਕਾਰ ਤੋਂ ਹੋਰ ਕਿਸੇ ਦੇਵੀ ਦੇਵਤੇ ਨੂੰ ਆਪਣਾ ਆਸਰਾ ਅਤੇ ਪਵਿੱਤਰ ਨਹੀਂ ਮੰਨਦੇ। ਉਨ ਮਨ ਮਗਨ ਗਗਨ ਅਨਹਦ ਧੁਨ, ਸਹਿਜ ਸਮਾਧ ਨਿਰਾਲੰਬ ਨਿਰਵਾਨ। ਉਨ ਮਨ, ਭਾਈ ਸਾਹਿਬ ਕਹਿੰਦੇ, ਜਿਨ੍ਹਾਂ ਨੇ ਦਸਵੇਂ ਦੁਆਰ ਰੂਪੀ ਗਗਨ ਵਿੱਚ ਅਨਹਦ ਧੁਨੀ ਸੁਣੀ, ਉਹ ਉਨ ਮਨ ਪਦ ਜਿਹੜਾ ਸੁਣ ਆਵਾਜ਼ ਪਦ ਤੁਰੀਆ ਪਦ ਆ, ਉਹਨੂੰ ਪ੍ਰਾਪਤ ਕਰਕੇ ਮਗਨ ਹੋ ਕੇ ਸਹਿਜ ਸਮਾਧ, ਸਹਿਜ ਗਿਆਨ ਦੀ ਸਮਾਧੀ ਲਾਉਂਦੇ, ਗਿਆਨ ਵਿੱਚ ਇਸਤੀ ਹੋ ਜਾਂਦੀ, ਆਤਮਾ ਪਦ 'ਚ ਇਸਤੀ ਹੋ ਜਾਂਦੀ, ਇਹ ਸਮਾਧੀ ਦੇ ਆਸਰੇ ਤੋਂ ਰਹਿਤ ਥਾਨ ਤੋਂ ਬਿਨਾਂ ਹੋ ਕੇ ਨਿਵਾਸ ਕਰ ਰਿਹਾ, ਨਿਰਾਲੰਬ ਆਸਰੇ ਤੋਂ ਬਿਨਾਂ ਪਰਮੇਸ਼ਰ ਨਿਰਵਾਣ ਹੈ, ਔਰ ਸਾਰੇ ਦੁੱਖਾਂ ਤੋਂ ਉਹ ਰਹਿਤ ਹੈ। ਕੁਝ ਸਮਾਧੀ ਲਾ ਕੇ ਮਸਤ ਹੋ ਕੇ ਰਹਿੰਦੇ ਹੈ, ਔਰ ਬਿਨਾਂ ਨਿਰੰਕਾਰ ਤੋਂ ਹੋਰ ਕਿਸੇ ਦੇਵੀ ਦੇਵਤ ਨੂੰ ਆਪਣਾ ਆਸਰਾ ਅਤੇ ਪਵਿੱਤਰ ਨਹੀਂ ਮੰਨਦੇ। ਇੱਕ ਨਿਰੰਕਾਰ ਦਾ ਧਿਆਨ ਲਾ ਕੇ ਸਮਾਧੀ 'ਚ ਉਹਦੇ 'ਚ ਇਸਤਤ ਹੋ ਕੇ ਰਹਿੰਦੇ ਗੁਰ ਸ਼ਬਦ ਦੁਆਰਾ। ਕੁਟਨ ਕੁਟਾਨ ਧਿਆਨ ਦ੍ਰਿਸ਼ਟ ਦਰਸ ਮਿਲ, ਅਤ ਅਸਚਰਜ ਮੈਂ ਹੀਰਤ ਹਰਾਏ। ਭਾਈ ਸਾਹਿਬ ਕਹਿੰਦੇ, ਜਦੋਂ ਦ੍ਰਿਸ਼ਟੀ ਦਰਸ਼ਨ 'ਚ ਮਿਲਦਾ ਤਾਂ ਫਿਰ ਬੜਾ ਅਸਚਰਜ ਰੂਪ ਵੇਖਦਿਆਂ ਕਰੋੜਾਂ ਕਰੋੜਾਂ ਤਰ੍ਹਾਂ ਦੇ ਧਿਆਨ ਜਿਹੜੇ ਹੈ ਹੀਰਤ ਹਰਾਏ ਹੈ, ਹੀਰਤ ਦੇਖ ਕੇ ਹਰਾਏ ਮੈਨੇ ਹੈਰਾਨ ਹੋ ਜਾਂਦੇ ਹਨ। ਕੁਟਨ ਕੁਟਾਨ ਗਿਆਨ ਸ਼ਬਦ ਸੁਰਤ ਮਿਲ, ਮਹਿਮਾ ਮਹਾਤਮਨਾ ਅਲੱਖ ਲਿਖਾਏ। ਭਾਈ ਸਾਹਿਬ ਕਹਿੰਦੇ, ਜਦੋਂ ਸਤਿਗੁਰਾਂ ਦੇ ਸ਼ਬਦ ਦੇ ਗਿਆਨ ਨਾਲ ਸੁਰਤੀ ਬਿਰਤੀ ਮਿਲ ਜਾਏ ਜਿਹੜਾ ਅਲੱਖ ਉਹਦੀ ਮਹਿਮਾ ਨੂੰ ਕਰੋੜਾਂ ਕਰੋੜਾਂ ਤਰ੍ਹਾਂ ਦੇ ਮਹਾਤਮਾ ਜਿਹੜੇ ਆ ਜਾਣ ਨਹੀਂ ਸਕਦੇ। ਉਸ ਕਰਕੇ ਆਪਣੇ ਮਨ ਦੀ ਮੈਲ ਧੋ ਕੇ ਆਨੰਦ ਲੈਂਦੇ ਆ, ਪਰ ਉਸ ਨੂੰ ਮੁੱਕਦੀ ਨਹੀਂ। ਜਿਵੇਂ ਹੁਣ ਸਮੁੰਦਰ 'ਚ ਕੋਈ ਨਾ ਲੈ, ਤਾਰੀਆਂ ਲਾ ਲੈ, ਸਮੁੰਦਰ ਦਾ ਅੰਤ ਥੋੜ੍ਹੀ ਹੁੰਦਾ। ਤਿਲ ਕੀ ਅਤੁੱਲ ਸੋਭਾ ਤੁਲਤ ਨਾ ਤੁਲਾਤਾਰ, ਪਾਰ ਕੇ ਅਪਾਰ ਨਾ ਅਨੰਤ ਅੰਤ ਪਾਏ ਹੈ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਦੇਵੀ ਨੂੰ ਗੁਰਮੁਖਾਂ ਨੇ ਦੇਖਿਆ, ਉਸ ਤਿਲ ਦੀ ਸੋਭਾ ਅਤੁੱਲ ਆ, ਉਸ ਨੂੰ ਤੋਲਣ ਵਾਸਤੇ ਨਾ ਵੱਟਾ ਨਾ ਤੱਕੜੀ ਨਾ ਤੋਲਣ ਵਾਲਾ, ਪਾਰ ਕਰਕੇ ਅਪਾਰ ਆ, ਅੰਤ ਕਰਕੇ ਇਹਨੇ ਅੱਜ ਤੀ ਅੰਤ ਨਹੀਂ ਪਾਇਆ, ਅਨੰਤ ਦਾ ਅੰਤ ਨਹੀਂ ਪਾਇਆ। ਉਸ ਦਾ ਅੱਜ ਤੀ ਕਿਸੇ ਨੇ ਅੰਤ ਨਹੀਂ ਪਾਇਆ। ਕੋਟਨ ਕੁਟਾਨ ਗਿਆਨ ਸ਼ਬਦ ਸੁਰਤ ਮਿਲ ਮਹਿਮਾ ਮਹਾਤਮ ਨੂੰ ਅਲੱਖ ਲਿਖਾਏ ਹੈ। ਕਰੋੜਾਂ ਗਿਆਨ ਨੇਤਰਣੀਆਂ ਦ੍ਰਿਸ਼ਟੀਆਂ ਬੜੀਆਂ ਉਸ ਚਰ ਗੁਰਮੁਖਾਂ ਦਰਸ਼ਨ ਕਰਨ ਵਿੱਚ ਇੱਕ ਟਿਕ ਮਿਲ ਕੇ ਦਿਨ ਰਾਤ ਲੱਗੀਆਂ ਰਹਿੰਦੀਆਂ। ਕਰੋੜਾਂ ਤਰ੍ਹਾਂ ਦੇ ਗਿਆਨ ਗੁਰਸਿੱਖਾਂ ਦੇ ਸ਼ਬਦ ਦੀ ਸੁਰ 'ਚ ਮਿਲ ਕੇ ਮਹਿਮਾ ਦੇ ਮਹਾਤਮ ਨੂੰ ਨਹੀਂ ਵਿਚਾਰ ਸਕਦੇ। ਸਤਿਗੁਰਾਂ ਦੇ ਉਪਦੇਸ਼ ਗੁਰਸਿੱਖ ਨਿਰੰਕਾਰ ਦਾ ਰੂਪ ਹੈ, ਅਲੱਖ ਨੂੰ ਵਿਖਾ ਦਿੰਦੇ ਨੇ। ਜਿਹੜੀ ਗੁਰਸਿੱਖਾਂ ਦੀ ਥੋੜ੍ਹੀ ਜਿਹੀ ਸੋਭਾ ਵੀ ਅਣਮਿਣਤ ਹੈ, ਮਿਣੀ ਨਹੀਂ ਜਾਂਦੀ, ਕਿਸੇ ਤੱਕੜੀ ਵੱਟੇ ਕਰਕੇ ਤੁਲ ਨਹੀਂ ਸਕਦੀ, ਪਾਰ ਕਰਕੇ ਅਪਾਰ ਹੈ, ਸ਼ੇਸ਼ ਨਾਲ ਹਜ਼ਾਰਾਂ ਮੂੰਹਾਂ ਵਾਲੇ ਪਾਸੇ ਉਹਦਾ ਅੰਤ ਨਹੀਂ ਪਾਇਆ ਜਾਂਦਾ। ਕੋਟਨ ਕੁਟਾਨ ਚੰਦਰ ਭਾਨ ਜੋਤ ਕੋ ਦੋਤ ਹੋਤ ਬਲਿਹਾਰ ਵਾਰੰਵਾਰ ਨਾ ਗਾਏ ਹੈ। ਕਰੋੜਾਂ ਚੰਦਰਮਾ ਸੂਰਜ ਦੀਆਂ ਜੋਤੀਆਂ ਪ੍ਰਗਟ ਹੋ ਕੇ ਗੁਰਮੁਖਾਂ ਤੋਂ ਬਲਿਹਾਰ ਜਾਂਦੀਆਂ ਅਤੇ ਦਰਸ਼ਨ ਕਰਕੇ ਵਾਰੰਵਾਰ ਨਾ ਗਾਏ ਹੈ। ਰੱਜ ਦੀਆਂ ਨਹੀਂ, ਰੱਜ ਦੀਆਂ ਨਹੀਂ ਹਨ। ਕੋਟਨ ਕੁਟਾਨ ਚੰਦਰ ਭਾਨ ਜੋਤ ਕੋ ਅਦੋਤ ਹੋਤ ਬਲਿਹਾਰ ਵਾਰੰਵਾਰ ਨਾ ਅਗਾਏ। ਕਰੋੜਾਂ ਕਰੋੜ ਚੰਦਰਮਾ ਕਰੋੜਾਂ ਕੋ ਸੂਰਜ ਉਦੋਤ ਉਹਦੇ ਹੋਤ ਹੋ ਜਾਣ ਬਲਿਹਾਰ ਜਾਈਏ, ਵਾਰੰਵਾਰ ਨਾ ਅਗਾਏ ਹੈ। ਉਹ ਵਾਰ ਵਾਰ ਬਲਿਹਾਰ ਹੁੰਦੇ, ਅਗਾਏ ਰੱਜਦੇ ਨਹੀਂ। ਕੋਟ ਬ੍ਰਹਿਮਾਂਡ ਜਾ ਕੇ ਇੱਕ ਰੂਮ ਅਗਰ ਭਾਗ ਪੂਰਨ ਪ੍ਰਗਾਸ ਤਾਸ ਕਹਾਂ ਧੌ ਸਮਾਵੇ। ਭਾਈ ਸਾਹਿਬ ਕਹਿੰਦੇ ਜਿਹਦੇ ਇੱਕ ਰੂਮ ਦੇ ਅਗਰ ਭਾਵ ਅਗਲੇ ਹਿੱਸੇ ਵਿੱਚ ਕਰੋੜਾਂ ਬ੍ਰਹਿਮੰਡ ਵੱਸ ਰਹੇ ਆ, ਉਸ ਨਿਰੰਕਾਰ ਦਾ ਪੂਰਨ ਪ੍ਰਕਾਸ਼ ਕਿਸ ਤਰ੍ਹਾਂ ਨਾ ਪੁਰਖ ਦੇ ਹਿਰਦੇ ਸਮਾ ਸਕਦਾ। ਪੂਰਨ ਪ੍ਰਕਾਸ਼ ਤਾਸ ਤਿਸ ਦਾ ਕਹਾਂ ਤੋਂ ਸਮਾਵੇ, ਕਹਾਂ ਕਿਸ ਤਰ੍ਹਾਂ ਨਾਲ, ਕਹਾਂ ਤੋਂ ਮੈਨੇ ਕਿਸ ਤਰ੍ਹਾਂ ਨਾਲ ਪੁਰਖ ਦੇ ਹਿਰਦੇ ਸਮਾ ਸਕਦਾ। ਜਾਂ ਕਿ ਏਕ ਤਿਲ ਕੋ ਮਹਾਤਮ ਅਗਾਧ ਬੋਧ ਪੂਰਨ ਬ੍ਰਹਮ ਜੋਤ ਕੈਸੇ ਕਹਿ। ਜਿਹਦੇ ਇੱਕ ਤਿਲ ਦੇ ਮਹਾਤਮ ਦਾ ਬੋਧ ਜਿਹੜਾ ਅਗਾਧ ਆ, ਡੂੰਘਾ, ਉਹ ਪੂਰਨ ਪੁਰਖ ਜੋਤੀ ਕਿਸ ਤਰ੍ਹਾਂ ਕਹਿਣ ਵਿੱਚ ਆ ਸਕਦੀ ਹੈ। ਜਾਂ ਕਿ ਓਂਕਾਰ ਕੇ ਬਥਾਰ ਕੀ ਅਪਾਰਗਤ ਸ਼ਬਦ ਵਿਵੇਕ ਏਕ ਜੀ ਕੈਸੇ ਕਹਿ। ਭਾਈ ਸਾਹਿਬ ਕਹਿੰਦੇ ਜਿਸ ਦੇ ਓਂਕਾਰ ਇੱਕ ਫੁਰਨੇ ਦੇ ਵਿਸਥਾਰ ਦੀ ਗਤੀ ਬੜੀ ਅਪਾਰ ਹੈ, ਕੀਤਾ ਪਸਾਓ ਇੱਕੋ ਕਵਾਓ ਇੱਕ ਫੁਰਨੇ, ਉਹਦੇ ਸ਼ਬਦ ਵਿਵੇਕ ਨੂੰ ਇੱਕ ਜੀਵ ਜਿਹੜੀ ਹੈ ਕਿਸ ਤਰ੍ਹਾਂ ਨਾਲ ਗਾ ਸਕਦੀ ਹੈ। ਅਪਾਰ ਦਾ ਸ਼ਬਦ ਵਿਵੇਕ, ਸ਼ਬਦ ਵਿਵੇਕ ਨੂੰ, ਸ਼ਬਦ ਦੇ ਗਿਆਨ ਨੂੰ ਇੱਕ ਜੀਵ ਕਿਵੇਂ ਗਾ ਸਕਦੀ। ਪੂਰਨ ਬ੍ਰਹਮ ਗੁਰ ਮਹਿਮਾ ਅਕਥ ਕਥਾ ਨੇਤ 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 ਨਮੋ ਨਮੋ ਕਹਿਆ। ਭਾਈ ਸਾਹਿਬ ਦੇ ਪੂਰਨ ਜਿਹੜਾ ਬ੍ਰਹਮ ਸਰੂਪ ਸਤਿਗੁਰਾਂ ਦੀ ਮਹਿਮਾ ਦੀ ਕਥਾ ਬੜੀ ਅਕਥਨੀ ਹੈ, ਉਹਨੂੰ ਬੇਅੰਤ 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 ਕਹਿ ਕੇ ਨਮਸਕਾਰ 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 ਕਰਨਾ। ਭਾਈ ਸਾਹਿਬ ਕਹਿੰਦੇ ਇਹ ਬਣ ਆਉਂਦਾ, ਹੋਰ ਕੋਈ ਸਾਧਨੀ ਹੈ ਨਹੀਂ। ਇਸ ਕਰਕੇ ਕਰੋੜਾਂ ਬ੍ਰਹਿਮੰਡ ਨਿਰੰਕਾਰ ਦੇ ਕਰੋਮ ਦੇ ਅੱਗੇ ਲਮਕੇ ਹੋਏ। ਐਸੇ ਪਰਮਾਤਮਾ ਦਾ ਬੜਾ ਪੂਰਨ ਪ੍ਰਕਾਸ਼, ਉਹਦੀ ਕਿਸ ਜਗ੍ਹਾ ਸਮਾਈ ਉਹੀ ਹੋਈ ਦਸੀ ਹੈ, ਕਿਉਂਕਿ ਵਿਆਪਕ ਹੈ। ਕਿੱਥੇ ਦਸੀ ਤੇ ਹੈਗਾ, ਕਿੱਥੇ ਨਹੀਂ ਹੈਗਾ, ਉਹ ਤਾਂ ਵਿਆਪਕ ਹੈ। ਉਸ ਨਿਰਾਂਕਾਰ ਦੇ ਤਿਲ ਮਾਤਰ ਦੇ ਜਾਣਨੇ ਦਾ ਮਹਾਤਮ ਬਹੁਤ ਕਠਿਨ ਹੈ। ਉਹ ਪੂਰਾ ਪ੍ਰਕਾਸ਼ ਜੋਤੀ ਸਰੂਪ ਨਿਰੰਕਾਰ ਕਿਸ ਤਰ੍ਹਾਂ ਕਹਿਣ ਵਿੱਚ ਆ ਸਕਦਾ, ਜਿਸ ਨਿਰੰਕਾਰ ਦੇ ਇੱਕ ਫਲਾਓ ਦੀ ਬਹੁਤ ਰੀਤੀ ਹੈ। ਇੱਕ ਫੁਰਨ ਇਹਨਾਂ ਕਿੰਨਾ ਵਿਸਤਾਰ ਕਰ ਦਿੰਦਾ, ਹਰਨ ਭਰਨ ਜਾਗਾ ਨੇਤਰ ਹੋ, ਇੱਕ ਜੀਵਨਾ ਕਿਵੇਂ ਕਹਿਣ ਚਾਹੀਏ। ਐਸੇ ਵਾਹਿਗੁਰੂ ਦੇ ਰੂਪਾਂ ਨੂੰ ਸਤਿਗੁਰਾਂ ਦੀ ਮਹਿਮਾ ਕਥਨੀ ਹੈ, ਅਭੇਦ ਸਰੂਪ ਹੈ। ਇਸ ਲਈ ਕਹਿੰਦੇ ਸਾਡੀ ਵਾਰੰਵਾਰ ਨਮਸਕਾਰ ਹੈ ਐਸੇ ਨਿਰੰਕਾਰ ਪਰਮੇਸ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ